ਮਾਤਾ ਗੁਜਰੀ ਕੋਲ ਆ ਕੇ ਮਾਤਾ ਜੀ ਨੂੰ ਡਰਾਉਂਦਿਆਂ ਕਹਿੰਦੇ ਨੇ, ਮਾਤਾ ਜੀ ਇਹਨਾਂ ਪਹਾੜੀ ਰਾਜਿਆਂ ਨਾਲ ਆਪਣੀ ਭਲਾ ਕੀ ਬਰਾਬਰੀ ਹੈ? ਉਹ ਏਡੇ ਏਡੇ ਵੱਡੇ ਦਲ ਦੇ ਮਾਲਕ ਨੇ, ਜੇ ਲੜਨ ਲੱਗਣਗੇ ਤਾਂ ਸਾਰੇ ਪਹਾੜੀ ਰਾਜੇ ਆਪਣੀਆਂ ਫੌਜਾਂ ਇਕੱਠੀਆਂ ਕਰਕੇ ਲੜਨਗੇ। ਉਹ ਹਜ਼ਾਰਾਂ ਦੀ ਗਿਣਤੀ ਚ ਨੇ, ਅਸੀਂ ਸੈਂਕੜਿਆਂ ਦੀ ਗਿਣਤੀ ਚ। ਗੁਰੂ ਜੀ ਨੂੰ ਸਮਝਾਓ ਕਿ ਉਹ ਰਾਜੇ ਭੀਮ ਚੰਦ ਨਾਲ ਵਿਗਾੜ ਨਾ ਪਾਉਣ, ਉਹ ਬੜਾ ਬਲੀ ਰਾਜਾ, ਪ੍ਰਤਾਪੀ ਰਾਜਾ। ਜਦੋਂ ਮਸੰਦਾ ਨੇ ਬਾਰ ਬਾਰ ਮਾਤਾ ਜੀ ਨੂੰ ਇਹ ਗੱਲ ਕਹੀ ਤਾਂ ਮਾਤਾ ਜੀ ਨੇ ਗੁਰੂ ਕਲਗੀਧਰ ਨੂੰ ਬੇਨਤੀ ਕੀਤੀ। ਤੋ ਦਸਵੇਂ ਪਾਤਸ਼ਾਹ ਨੇ ਮਾਤਾ ਜੀ ਨੂੰ ਜਵਾਬ ਦਿੱਤਾ, ਮਾਤਾ ਜੀ ਇਸ ਮਾਤ ਲੋਕ ਦੀ ਧਰਤੀ ਤੇ ਸਾਡਾ ਜਨਮ ਹੀ ਦੁਸ਼ਟਾਂ ਦਾ ਨਾਸ ਕਰਨ ਵਾਸਤੇ ਹੋਇਆ, ਜ਼ੁਲਮ ਕਰਨ ਵਾਲੇ ਜ਼ਾਲਮਾਂ ਦਾ ਮੁਕਾਬਲਾ ਕਰਨ ਵਾਸਤੇ ਅਸੀਂ ਆਏ, ਔਰ ਉਹਨਾਂ ਜ਼ਾਲਮਾਂ ਨੂੰ ਖਤਮ ਕਰਨਾ ਇਹ ਸਾਡਾ ਧਰਮ ਹੈ। ਹਾਂ, ਇਹ ਬਚਨ ਤੁਹਾਡੇ ਕਹਿਣ ਤੇ ਅਸੀਂ ਜ਼ਰੂਰ ਕਰਦੇ ਹਾਂ ਵੀ ਅਸੀਂ ਪਹਿਲ ਨਹੀਂ ਕਰਾਂਗੇ, ਪਰ ਹਾਂ ਜੇ ਕੋਈ ਦੁਸ਼ਮਣ ਪਹਿਲ ਕਰਕੇ ਚੜ੍ਹ ਕੇ ਆਏਗਾ ਤੇ ਫਿਰ ਉਹਦੀ ਖੈਰ ਵੀ ਨਹੀਂ ਮਨਾਵਾਂਗੇ, ਫਿਰ ਉਹਦੀ ਪਾਈ ਹੋਈ ਭਾਜੀ ਦੁੱਗਣੀ ਕਰਕੇ ਅਸੀਂ ਮੋੜਾਂਗੇ। ਕਲਗੀਧਰ ਦੇ ਬਚਨ ਮਾਤਾ ਜੀ ਨੇ ਸੁਣੇ, ਆਖਿਆ ਤੁਸੀਂ ਆਪਣੇ ਸਿੱਖਾਂ ਦੀ ਕਲਿਆਣ ਕਰੋ, ਜੇ ਤੁਸੀਂ ਇਸੇ ਤਰ੍ਹਾਂ ਜੰਗ ਯੁੱਧ ਛੇੜ ਦਿੱਤੇ ਤੇ ਸੰਗਤ ਨੇ ਗੁਰੂ ਘਰ ਆਉਣੋਂ ਬੰਦ ਕਰ ਦੇਣਾ, ਡਰਦਿਆਂ ਆਮਦਨ ਘੱਟ ਜਾਏਗੀ, ਸੂਰਮਿਆਂ ਦਾ ਖਰਚ ਕਿਵੇਂ ਚੱਲੇਗਾ, ਲੰਗਰ ਕਿਵੇਂ ਚੱਲਣਗੇ? ਕਲਗੀਧਰ ਜੀ ਕਹਿੰਦੇ, ਅਸੀਂ ਇਹਦੇ ਇਹ ਜਿਹੜੇ ਜੰਗ ਯੁੱਧ ਕਰ ਰਹੇ ਹਾਂ ਇਹਦੇ ਨਾਲ ਵੀ ਆਪਣੇ ਸਿੱਖਾਂ ਦੀ ਕਲਿਆਣ ਹੀ ਕਰ ਰਹੇ, ਤੇ ਗੁਰੂ ਨਾਨਕ ਦੇ ਘਰ ਦੇ ਕਾਰਜ ਕਦੇ ਅਟਕ ਨਹੀਂ ਸਕਦੇ। ਜਿਹੜੇ ਸਾਰੇ ਸੰਸਾਰ ਦੇ ਕਾਰਜਾਂ ਨੂੰ ਸਵਾਰਨ ਵਾਲੇ ਨੇ, ਉਹਨਾਂ ਦੇ ਆਪਣੇ ਘਰ ਦਾ ਕੋਈ ਕਾਰਜ ਕਿਵੇਂ ਅਟਕ ਸਕਦਾ ਹੈ? ਲਾਗੇ ਦੀਵਾਨ ਨੰਦ ਚੰਦ ਬੈਠਾ ਸੀ। ਭਾਈ ਨੰਦ ਚੰਦ ਵੀ ਮਸੰਦਾਂ ਚੋਂ ਇੱਕ ਮਸੰਦ ਸੀ, ਪਰ ਇਹ ਉਹਨਾਂ ਮਸੰਦਾਂ ਨਾਲੋਂ ਵੱਖਰਾ ਹੈ। ਕਹਿੰਦਾ, ਮਹਾਰਾਜ ਜੇ ਭੀਮ ਚੰਦ ਚੜ੍ਹ ਕੇ ਆਇਆ ਤੇ ਫਿਰ ਸ਼ਸਤਰ ਅਸੀਂ ਵੀ ਧਾਰਨ ਕੀਤੇ ਹੋਏ ਨੇ, ਸ਼ਸਤਰਾਂ ਦੇ ਨਾਲ ਉਹਦਾ ਸਵਾਗਤ ਕਰਾਂਗੇ। ਮਾਮਾ ਕਿਰਪਾਲ ਚੰਦ ਜੀ ਹੁਣੀ ਕਹਿਣ ਲੱਗੇ, ਜੀ ਵੇਖੋ ਮਹਾਰਾਜ ਇਹ ਵੀ ਮਸੰਦ ਹੈ ਪਰ ਇਹ ਦੂਜੇ ਮਸੰਦਾਂ ਨਾਲੋਂ ਵੱਖਰਾ ਹੈ। ਕਲਗੀਧਰ ਜੀ ਕਹਿੰਦੇ, ਸ਼ਸਤਰਧਾਰੀ ਹੈ, ਦੂਜੇ ਮਸੰਦਾਂ ਵਾਂਗੂ ਡਰਾਕਲ ਨਹੀਂ ਹੈ, ਇਹ ਸ਼ਸਤਰਧਾਰੀ, ਇਹ ਸਾਡੇ ਨਾਲ ਰਹਿ ਕੇ ਸ਼ਸਤਰਾਂ ਦਾ ਅਭਿਆਸ ਕਰਦਾ ਹੈ, ਸੂਰਮੈ। ਤੋ ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਨ ਵਿੱਚ ਫੁਰਨਾ ਵੀ ਹੋਇਆ ਕਿ ਭਾਈ ਨੰਦ ਚੰਦ ਨੂੰ ਗੁਰੂ ਘਰ ਦੇ ਵਿੱਚ ਕੋਈ ਉਪਾਧੀ ਦੇਈਏ, ਕੋਈ ਪਦਵੀ ਦੇਈਏ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਆਖੀਏ, ਜੀ ਸਤਨਾਮ ਸ਼੍ਰੀ
ਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਗੁਰੂ ਸਾਹਿਬ ਜੀਓ। ਦੋਏਰਾ ਨੰਦ ਚੰਦ ਪਰ ਗੁਰ ਖੁਸ਼ੀ ਜਾਣਿਓ ਲਾਇਕ ਬੀਰ।
ਕਲਗੀਧਰ ਜੀ ਦੇ ਭਾਈ ਨੰਦ ਚੰਦ ਤੇ ਬੜੀ ਭਾਰੀ ਖੁਸ਼ੀ ਹੋਈ, ਬੜੀਆਂ ਖੁਸ਼ੀਆਂ ਮਹਾਰਾਜ ਜੀ ਨੇ ਭਾਈ ਨੰਦ ਚੰਦ ਤੇ ਕੀਤੀਆਂ ਨੇ। ਉਰੇ ਜਾਣਿਆ ਕਿ ਭਾਈ ਨੰਦ ਚੰਦ ਬੜਾ ਵੱਡਾ ਸੂਰਮੈ, ਬਹਾਦਰ ਹੈ, ਯੋਧਾ ਹੈ। ਹਾਂਜੀ,
ਚਾਇਓ ਕਰਿਓ ਦੀਵਾਨ ਕੋ ਕਿਰਪਾ ਸਿੰਧ ਮਤ ਤੀਰ।
ਕਿਰਪਾ ਦੇ ਸਮੁੰਦਰ ਸਤਿਗੁਰੂ ਕਲਗੀਧਰ ਜੀ ਚਾਹੁੰਦੇ ਨੇ ਕਿ ਭਾਈ ਨੰਦ ਚੰਦ ਨੂੰ ਗੁਰੂ ਘਰ ਦਾ ਦੀਵਾਨ ਥਾਪਿਆ ਜਾਏ। ਦੀਵਾਨ ਦੀ ਇਹ ਜ਼ਿੰਮੇਵਾਰੀ ਹੁੰਦੀ ਸੀ ਕਿ ਗੁਰੂ ਘਰ ਦੀ ਆਮਦਨ ਸੰਭਾਲਣੀ, ਖਰਚਾ ਕਰਨਾ, ਸਾਰੇ ਕਾਰ ਵਿਹਾਰ ਸੰਭਾਲਨੇ। ਤੋ ਮਹਾਰਾਜ ਜੀ ਨੇ ਫੁਰਨਾ ਕੀਤਾ, ਸੰਕਲਪ ਕੀਤਾ ਕਿ ਭਾਈ ਨੰਦ ਚੰਦ ਨੂੰ ਗੁਰੂ ਘਰ ਦਾ ਦੀਵਾਨ ਥਾਪਿਆ ਜਾਏ।
ਪਾਦੜੀ ਛੰਦ ਨਿਜ ਨਿਕਟ ਹਕਾਰ ਮਾਤੁਲ ਕਿਰਪਾਲ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਸਤਿਕਾਰਯੋਗ ਮਾਮਾ ਕਿਰਪਾਲ ਚੰਦ ਜੀ ਨੂੰ ਆਪਣੇ ਕੋਲ ਬੁਲਾਇਆ ਹੈ।
ਤੇ ਲਗੇ ਬੁਝਵੇ ਗੁਰ ਕਿਰਪਾਲ।
ਕਿਰਪਾਲੂ ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਮਾਮਾ ਕਿਰਪਾਲ ਚੰਦ ਜੀ ਨੂੰ ਪੁੱਛਣ ਲੱਗੇ।
ਇਹ ਨੰਦ ਚੰਦ ਮਤ ਕੋ ਬਿਲੰਦ।
ਮਹਾਰਾਜ ਜੀ ਕਹਿੰਦੇ, ਮਾਮਾ ਜੀ ਭਾਈ ਨੰਦ ਚੰਦ ਜੀ ਬੜੀ ਸ਼ੁੱਧ ਬੁੱਧੀ ਦਾ ਧਾਰਨੀ ਸਿੱਖ ਹੈ, ਇਹਦੀ ਮਤ ਬੜੀ ਵਿਸ਼ਾਲ ਹੈ, ਵਿਸ਼ਾਲ ਬੁੱਧੀ ਦਾ ਧਾਰਨੀ ਹੈ।
ਬਹੁ ਸਾਵਧਾਨ ਗਨ ਰਿਪ ਨਿਕੰਦ।
ਬੜਾ ਸਾਵਧਾਨ ਹੈ, ਚੁਕੰਨਾ ਹੈ, ਔਰ ਹਰ ਵੇਲੇ ਚੇਤੰਨ ਰਹਿਣ ਵਾਲਾ ਹੈ, ਔਰ ਬਹੁਤ ਸਾਰੇ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਵਿੱਚ ਖਤਮ ਵੀ ਕਰਨ ਵਾਲਾ ਹੈ। ਬਹੁਤ ਸਾਰੇ ਦੁਸ਼ਮਣਾਂ ਦਾ ਇਹ ਨਾਸ ਵੀ ਕਰਨ ਵਾਲਾ ਹੈ।
ਨਿਤ ਸ਼ਸਤਰ ਧਾਰਿਆ ਬਿਆਸ ਕੀਨ,
ਨਿਤਾ ਪ੍ਰਤੀ ਸ਼ਸਤਰਾਂ ਨੂੰ ਧਾਰਨ ਕਰਕੇ ਉਹਨਾਂ ਸ਼ਸਤਰਾਂ ਦਾ ਅਭਿਆਸ ਵੀ ਕਰਦਾ ਹੈ। ਕਿਰਪਾਨ ਚਲਾਣੀ ਇਹ ਜਾਣਦਾ, ਬੰਦੂਕ ਚਲਾਣੀ ਇਹਨੂੰ ਆਉਂਦੀ ਹੈ, ਘੋੜ ਸਵਾਰੀ ਕਰਨੀ, ਨੇਜੇਬਾਜੀ ਕਰਨੀ, ਏਦਾਂ ਇਹ ਨਿਤਾ ਪ੍ਰਤੀ ਨਾ ਸ਼ਸਤਰਾਂ ਨੂੰ ਧਾਰਨ ਕਰਕੇ ਨਾ ਸ਼ਸਤਰਾਂ ਦਾ ਅਭਿਆਸ ਕਰਦਾ ਹੈ।
ਇੱਕ ਸਮ ਮਸੰਦ ਨੈ ਅਪਰਚੀਨ,
ਬਾਕੀ ਦੇ ਜਿਹੜੇ ਮਸੰਦ ਨੇ ਉਹਨਾਂ ਵਰਗਾ ਨਹੀਂ ਹੈ। ਬਾਕੀ ਦੇ ਜਿਹੜੇ ਮਸੰਦ ਨੇ ਉਹ ਤਾਂ ਬਦ ਫੈਲੀਆਂ ਵੀ ਕਰਨ ਲੱਗ ਪਏ ਨੇ, ਉਹ ਆਪਣੇ ਆਪ ਨੂੰ ਸਿਆਣੇ ਵੀ ਸਮਝਣ ਲੱਗ ਪਏ ਨੇ, ਔਰ ਉਹ ਸਾਨੂੰ ਬਾਲ ਬੁੱਧੀ ਵਾਲਾ ਵੀ ਜਾਣਨ ਲੱਗ ਪਏ ਨੇ। ਬਾਕੀਆਂ ਵਸੰਦਾਂ ਵਰਗੇ ਮਸੰਦ ਨਹੀਂ, ਇੱਕ ਸਾਰ ਨਹੀਂ ਹਨ ਸਾਰੇ।
ਗੁਰ ਬਡਨ ਪਾਸੇ ਨਕੇ ਬਡੇਰ,
ਔਰ ਇਸ ਦੀਵਾਨ ਆਨੰਦ ਚੰਦ ਦੀ ਇਹ ਖਾਸੀਅਤ ਹੈ ਭਾਈ ਆਨੰਦ ਚੰਦ ਦੀ, ਕਿ ਇਹਦੇ ਜਿਹੜੇ ਵਡੇਰੇ ਨੇ ਉਹ ਸਾਡੇ ਵੱਡੇ ਸਤਿਗੁਰਾਂ ਦੇ ਕੋਲ ਸੇਵਾ ਕਰਦੇ ਰਹੇ ਨੇ। ਯਾਨੀ ਕਿ ਜਿਹੜੀ ਇਹਨੂੰ ਗੁਰਸਿੱਖੀ ਮਿਲੀ ਹੈ ਉਹ ਆਪਣੇ ਪੁਸ਼ਤਾਂ ਵਿੱਚੋਂ ਮਿਲੀ ਹੈ, ਪੁਸ਼ਤੈਨੀ ਵਿਰਾਸਤ ਵਿੱਚੋਂ ਇਹਨੂੰ ਸਿੱਖੀ ਪ੍ਰਾਪਤ ਹੋਈ ਹੈ। ਇਹਦੇ ਜਿਹੜੇ ਵਡੇਰੇ ਬਜ਼ੁਰਗ ਸਨ ਉਹ ਵੀ ਗੁਰੂ ਘਰ ਦੇ ਵੱਡੇ ਸਤਿਗੁਰਾਂ ਦੇ ਸਿੱਖ ਰਹੇ ਨੇ।
ਨਿਤ ਰਹੇ ਸੇਵਕੀ ਕਰਤ ਨੇਰ,
ਸਤਿਗੁਰਾਂ ਦੇ ਕੋਲ ਰਹਿ ਕੇ, ਮਹਾਰਾਜ ਜੀ ਦੇ ਨਾਲ ਰਹਿ ਕੇ ਸਤਿਗੁਰਾਂ ਦੀ ਸੇਵਾ ਕਰਦੇ ਰਹੇ ਨੇ।
ਜੇ ਉਮਰ ਸ਼ਾਹ ਕੈ ਨਾਮ ਲੋਕ, ਰਾਖਿਓ ਨਜੀਕ ਨੀਕੇ ਬਿਲੋਕ।
ਮਾਮਾ ਕਿਰਪਾਲ ਚੰਦ ਜੀ ਨੂੰ ਕਲਗੀਧਰ ਜੀ ਕਹਿ ਰਹੇ ਨੇ, ਦੱਸ ਰਹੇ ਨੇ ਕਿ ਮਾਮਾ ਜੀ ਇਹਨਾਂ ਦੇ ਜਿਹੜੇ ਵਡੇਰੇ ਸਨ ਉਹਨਾਂ ਦਾ ਨਾਂ ਭਾਈ ਉਮਰ ਸ਼ਾਹ ਸੀ। ਭਾਈ ਉਮਰ ਸ਼ਾਹ ਵੱਡੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਸਤਿਗੁਰਾਂ ਦੇ ਸਿੱਖ ਰਹੇ ਨੇ। ਇਹਨਾਂ ਦੇ ਵਡੇਰੇ ਸਨ ਭਾਈ ਆਨੰਦ ਚੰਦ ਦੇ ਭਾਈ ਉਮਰ ਸ਼ਾਹ ਜੀ, ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੇ ਕੋਲ ਰੱਖਿਆ ਹੈ।
ਤੇ ਕੀਰ ਪੋਤਰੇ ਆਨੰਦ ਚੰਦ,
ਭਾਈ ਆਨੰਦ ਚੰਦ ਜੀ ਭਾਈ ਉਮਰ ਸ਼ਾਹ ਦੇ ਪੋਤਰੇ ਨੇ। ਭਾਈ ਉਮਰ ਸ਼ਾਹ ਵੀ ਗੁਰੂ ਘਰ ਦੇ ਮਸੰਦ ਸੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਜਦੋਂ ਸੇਵਾ ਚੱਲ ਰਹੀ ਸੀ, ਉਸ ਸੇਵਾ ਵਿੱਚ ਭਾਈ ਉਮਰ ਸ਼ਾਹ ਨੇ ਬੜਾ ਭਾਰੀ ਯੋਗਦਾਨ ਪਾਇਆ। ਔਰ ਭਾਈ ਉਮਰ ਸ਼ਾਹ ਦੀ ਇਹ ਵੀ ਬਿਰਤੀ ਸੀ ਕਿ ਗੁਰੂ ਘਰ ਦਾ ਜਿਹੜਾ ਧਾਨ ਸੀ ਉਹਨੂੰ ਵਿਉ ਰੂਪ ਕਰਕੇ ਜਾਣਦੇ ਸੀ, ਜ਼ਹਿਰ ਰੂਪ ਕਰਕੇ ਜਾਣਦੇ ਸੀ ਪੂਜਾ ਦੇ ਧਾਨ ਨੂੰ, ਏਦਾਂ ਦੀ ਬਿਰਤੀ ਸੀ। ਤੋ ਮਹਾਰਾਜ ਜੀ ਇਸ਼ਾਰਾ ਕਰਕੇ ਕਹਿ ਰਹੇ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਕਿ ਇਹਨਾਂ ਦੇ ਵਡੇਰੇ ਭਾਈ ਉਮਰ ਸ਼ਾਹ ਜੀ ਗੁਰੂ ਘਰ ਵਿੱਚ ਰਹੇ ਨੇ, ਸਤਿਗੁਰਾਂ ਨੇ ਉਹਨਾਂ ਨੂੰ ਆਪਣੇ ਨਾਲ ਰੱਖਿਆ, ਤੇ ਭਾਈ ਆਨੰਦ ਚੰਦ ਜੀ ਉਸ ਉਮਰ ਸ਼ਾਹ ਦੇ ਪੋਤਰੇ ਹਨ।
ਅਬ ਕਰੈ ਵੀਰ ਦਰਜਾ ਬੁਲੰਦ,
ਇਹ ਵੀਰ ਯੋਧਾ ਵੀ ਹੈ ਭਾਈ ਆਨੰਦ ਚੰਦ, ਤੇ ਸਾਡਾ ਅੱਜ ਚਿੱਤ ਖੁਸ਼ ਹੋਇਆ, ਪ੍ਰਸੰਨ ਹੋਇਆ, ਅਸੀਂ ਚਾਹੁੰਦੇ ਹਾਂ ਕਿ ਇਹਦਾ ਰੁਤਬਾ ਉੱਚਾ ਕਰੀਏ, ਭਾਈ ਆਨੰਦ ਚੰਦ ਨੂੰ ਉੱਚਾ ਰੁਤਬਾ ਗੁਰੂ ਘਰ ਦੇ ਵਿੱਚ ਬਖਸ਼ੀਏ।
ਸੁਣ ਕੇ ਕਿਰਪਾਲ ਸਨਮਾਨ ਸਾਤ,
ਮਾਮਾ ਕਿਰਪਾਲ ਚੰਦ ਜੀ ਨੇ ਕਲਗੀਧਰ ਜੀ ਦੇ ਬਚਨ ਸੁਣੇ ਤੇ ਸਤਿਗੁਰਾਂ ਦੇ ਇਹਨਾਂ ਬਚਨਾਂ ਦਾ ਬੜਾ ਭਾਰੀ ਸਨਮਾਨ ਕੀਤਾ।
ਬਚਪਨਿਓ ਆਪ ਸਕਲ ਨਾਥ,
ਕਹਿਣ ਲੱਗੇ ਮਾਮਾ ਕਿਰਪਾਲ ਚੰਦ ਜੀ ਸਤਿਗੁਰੂ ਸੱਚੇ ਪਾਤਸ਼ਾਹ ਨੂੰ, ਮਹਾਰਾਜ ਤੁਸੀਂ ਸਾਰੇ ਜਗਤ ਦੇ ਨਾਥ ਹੋ, ਸਰਬ ਕਲਾ ਸਮਰੱਥ ਹੋ, ਜੋ ਚਾਹੇ ਮਰਜ਼ੀ ਕਰ ਸਕਦੇ ਹੋ, ਭੰਨਣ ਗੜਨ ਸਮਰੱਥ ਹੋ, ਗਰੀਬਨ ਵਾਜ ਜੀ ਤੁਸੀਂ ਜਗਤ ਦੇ ਨਾਥ ਹੋ।
ਸਮਦਾਏ ਸੈਨ ਮੈਂ ਇੱਕ ਦੀਵਾਨ,
ਮਹਾਰਾਜ ਜੀ ਆਪ ਜੀ ਦੀਆਂ ਜਿੰਨੀਆਂ ਫੌਜਾਂ ਨੇ ਇਸ ਵੇਲੇ, ਸਿਪਾਹੀ ਆਪ ਜੀ ਦੀ ਫੌਜ ਦੇ ਵਿੱਚ ਭਰਤੀ ਨੇ, ਤੇ ਉਹਨਾਂ ਸਾਰੀਆਂ ਫੌਜਾਂ ਦੇ ਵਿੱਚ ਇੱਕ ਦੀਵਾਨ ਦੀ ਲੋੜ ਹੈ ਇਸ ਵਕਤ। ਮਾਮਾ ਕਿਰਪਾਲ ਚੰਦ ਜੀ ਦੱਸ ਰਹੇ ਨੇ ਕਿ ਮਹਾਰਾਜ ਕਿਹੜੀ ਪਦਵੀ ਦੀ ਇਸ ਵੇਲੇ ਲੋੜ ਹੈ, ਕਿ ਆਪ ਜੀ ਦੀ ਫੌਜ ਇਸ ਵੇਲੇ ਬੇਅੰਤ ਹੈ, ਸੈਂਕੜਿਆਂ ਦੀ ਗਿਣਤੀ ਚ ਆਪ ਜੀ ਦੇ ਸੁਪੱਟ ਸੂਰਮੇ ਨੇ, ਤੇ ਉਹਨਾਂ ਸੂਰਮਿਆਂ ਦੇ ਦਲ ਵਿੱਚ ਇੱਕ ਦੀਵਾਨ ਦੀ ਲੋੜ ਹੈ।
ਜਈਤ ਜ਼ਰੂਰ ਬੜ ਸਾਵਧਾਨ,
ਮਹਾਰਾਜ ਜੀ ਇੱਕ ਦੀਵਾਨ ਆਪ ਜੀ ਦੀ ਫੌਜ ਦੇ ਵਿੱਚ ਦਲ ਵਿੱਚ ਜ਼ਰੂਰ ਚਾਹੀਦਾ, ਤਾਂ ਜੋ ਸਾਰੀ ਫੌਜ ਨੂੰ ਸਾਵਧਾਨੀ ਨਾਲ ਚੇਤਨ ਹੋ ਕੇ ਸਾਰੀ ਫੌਜ ਦੀ ਉਹ ਸੰਭਾਲ ਕਰੇ।
ਸਭ ਕੀ ਸੰਭਾਲ ਜੋ ਲੇ ਹਮੇਸ਼,
ਜਿਹੜਾ ਸਾਰਿਆਂ ਦੀ ਸੰਭਾਲ ਕਰੇ, ਸਾਰਿਆਂ ਦੀ ਸੁੱਧ ਸਾਰ ਲਵੇ, ਸਭ ਦੀਆਂ ਤਨਖਾਹਾਂ ਦਾ ਖਿਆਲ ਰੱਖੇ, ਉਹਨਾਂ ਦੇ ਖਾਣ ਪਹਿਨਣ ਦਾ ਖਿਆਲ ਰੱਖੇ।
ਕਿਸ ਥਾਨ ਪਟਨ ਨਿਜ ਨਰ ਵਿਸ਼ੇਸ਼,
ਕਿਹੜੀ ਜਗ੍ਹਾ ਤੇ ਕਿਸ ਵਿਸ਼ੇਸ਼ ਨਰ ਨੂੰ ਭੇਜਣਾ, ਕਿੱਥੇ ਕਿਸ ਨੂੰ ਭੇਜਣਾ, ਕਿਹਦੀ ਕੀ ਡਿਊਟੀ ਲਾਣੀ ਹੈ। ਇਹ ਸਾਰੀਆਂ ਡਿਊਟੀਆਂ ਜਿਹੜੀਆਂ ਹਨ ਇੱਕ ਦੀਵਾਨ ਕਰ ਸਕਦਾ ਹੈ, ਔਰ ਦੀਵਾਨ ਦੀ ਲੋੜ ਹੈ ਸਾਰੀ ਫੌਜ ਦੇ ਵਿੱਚ, ਇੱਕ ਦੀਵਾਨ ਚਾਹੀਦਾ ਹੈ।
ਇਤਿਆਦ ਕਾਜ ਸਮਦਾਏ ਜੋਏ,
ਇਤਿਆਦਕ ਹੋਰ ਵੀ ਅਨੇਕਾਂ ਪ੍ਰਕਾਰ ਦੇ ਫੌਜਾਂ ਦੇ ਕੰਮ ਹੁੰਦੇ ਨੇ। ਨਵੀਂ ਫੌਜ ਭਰਤੀ ਕਰਨੀ, ਸਿਪਾਹੀ ਭਰਤੀ ਕਰਨੇ, ਉਹਨਾਂ ਦਾ ਹੁਲੀਆ ਲਿਖਣਾ, ਉਹਨਾਂ ਦਾ ਰੋਜ਼ੀਨਾ ਉਹ ਮੁਕਰਰ ਕਰਨਾ, ਫਿਰ ਉਹਨਾਂ ਨੂੰ ਤਨਖਾਹਾਂ ਵੰਡਣੀਆਂ, ਉਹਨਾਂ ਦੀਆਂ ਲੋੜਾਂ ਪੁੱਛਣੀਆਂ, ਜੇ ਕਿਵੇਂ ਕਿਸੇ ਨੂੰ ਛੁੱਟੀ ਦੇਣੀ ਹੈ ਤੇ ਕਿੰਨੇ ਦੇਰ ਦੀ ਛੁੱਟੀ ਦੇਣੀ ਹੈ, ਵਾਪਸ ਕਿਵੇਂ ਬੁਲਾਉਣਾ, ਫਿਰ ਕਿਵੇਂ ਰੱਖਣਾ, ਇਹ ਸਾਰੇ ਕੰਮ ਕਰਨ ਵਾਸਤੇ ਫੌਜ ਦਾ ਮਹਾਰਾਜ ਜੀ ਇੱਕ ਦੀਵਾਨ ਜ਼ਰੂਰੀ ਚਾਹੀਦਾ ਹੈ।
ਬਿਨ ਨਰ ਵਿਸਾਲ ਨਾ ਬਣੇ ਕੋਈ।
ਮਹਾਰਾਜ ਜੀ ਹੁਣ ਏਡਾ ਵੱਡਾ ਇਹ ਰੁਤਬਾ ਬੜਾ ਵੱਡਾ ਸਾਰੀ ਫੌਜ ਨੂੰ ਆਪਣੇ ਕੰਟਰੋਲ ਚ ਕਰਕੇ ਰੱਖਣ ਦਾ, ਇਹਦੇ ਵਾਸਤੇ ਕੋਈ ਵੱਡਾ ਬੰਦਾ ਚਾਹੀਦਾ, ਵਿਸ਼ਾਲ ਨਰ ਚਾਹੀਦਾ। ਵਿਸ਼ਾਲ ਵੱਡੇ ਬੰਦੇ ਤੋਂ ਬਿਨਾਂ ਇਹ ਰੁਤਬਾ ਕੋਈ ਸੰਭਾਲ ਨਹੀਂ ਸਕਦਾ।
ਤਬ ਸਿਰੇ ਪਾਓ ਸਤਗੁਰ ਮੰਗਾਏ।
ਮਹਾਰਾਜ ਜੀ ਨੇ ਉਸੇ ਵਕਤ ਹੁਕਮ ਕੀਤਾ ਕਿ ਖਜ਼ਾਨੇ ਚੋਂ ਸਿਰੇ ਪਾਓ ਮੰਗਾਓ।
ਸਭ ਸਦਾ ਸੁਨਤ ਆਚੇ ਲਗਾਏ।
ਸਾਰੀ ਸਭਾ ਮਹਾਰਾਜ ਜੀ ਦੀ ਲੱਗੀ ਹੋਈ ਹੈ, ਦੀਵਾਨ ਸਤਿਗੁਰਾਂ ਦਾ ਲੱਗਾ ਹੋਇਆ ਤੇ ਸਾਰੀ ਸਭਾ ਮਹਾਰਾਜ ਜੀ ਦੀ ਸ਼ੋਭਨੀਕ ਹੈ।
ਪਟ ਬ੍ਰਿੰਦ ਮਸੰਦ ਬਿਲੰਦ ਜੀ,
ਜਿੰਨੇ ਸੂਰਮੇ ਸਨ ਗੁਰੂ ਘਰ ਦੇ, ਜਿੰਨੇ ਮਸੰਦ ਹਨ ਸਾਰੇ ਮਹਾਰਾਜ ਜੀ ਦੀ ਸਭਾ ਵਿਚ ਹਨ।
ਤਿੰਨ ਮੈਂ ਬਿਠਾਏ ਆਨੰਦ ਦੇ,
ਭਾਈ ਨੰਦ ਚੰਦ ਜੀ ਨੂੰ ਨਾ ਸਾਰਿਆਂ ਦੇ ਵਿਚ ਬਿਠਾਇਆ, ਸਾਰੇ ਜਿੰਨੇ ਮਸੰਦ ਸਨ ਜਿੰਨੇ ਸੂਰਮੇ ਸਨ ਉਹਨਾਂ ਸਾਰਿਆਂ ਵਿਚ ਭਾਈ ਸਾਹਿਬ ਭਾਈ ਨੰਦ ਚੰਦ ਜੀ ਨੂੰ ਬਿਠਾਇਆ ਹੈ।
ਤੇ ਬਖਸ਼ ਖਿਲਤ ਕੀਨ ਦੀਵਾਨ,
ਮਹਾਰਾਜ ਜੀ ਨੇ ਗੁਰੂ ਘਰ ਵੱਲੋਂ ਇੱਕ ਸੋਹਣੀ ਖਿਲਤ ਸਿਣੋ ਸੋਹਣਾ ਸਿਰੇ ਪਾਓ, ਉਹ ਭਾਈ ਨੰਦ ਚੰਦ ਨੂੰ ਬਖਸ਼ ਕੇ ਭਾਈ ਸਾਹਿਬ ਭਾਈ ਨੰਦ ਚੰਦ ਜੀ ਨੂੰ ਗੁਰੂ ਘਰ ਦਾ ਦੀਵਾਨ ਥਾਪਿਆ ਹੈ।
ਸਭ ਮੈਂ ਬਿਠਾਏ ਕਰਨਾ ਨਿਧਾਨ,
ਔਰ ਭਾਈ ਨੰਦ ਚੰਦ ਜੀ ਨੂੰ ਗੁਰੂ ਘਰ ਦਾ ਦੀਵਾਨ ਥਾਪਿਆ ਤੇ ਸਭ ਨੂੰ ਕਹਿ ਦਿੱਤਾ ਕਿ ਭਾਈ ਇਸ ਵੇਲੇ ਗੁਰੂ ਘਰ ਦੇ ਦੀਵਾਨ ਭਾਈ ਨੰਦ ਚੰਦ ਜੀ ਹਨ, ਸਾਰੀ ਫੌਜ ਦੀ ਜ਼ਿੰਮੇਵਾਰੀ ਇਹਨਾਂ ਦੇ ਅਧੀਨ ਹੈ, ਸਭ ਨੂੰ ਰੋਜ਼ੀਨਾ ਵੰਡਣਾ, ਤਨਖਾਹਾਂ ਵੰਡਣੀਆਂ, ਘੋੜਿਆਂ ਦੀਆਂ ਰਸਤਾ ਬਸਤਾ ਉਹਨਾਂ ਤੱਕ ਪਹੁੰਚਦੀਆਂ ਕਰਨੀਆਂ, ਸਾਰੀ ਜ਼ਿੰਮੇਵਾਰੀ ਭਾਈ ਨੰਦ ਚੰਦ ਦੀ ਹੋਵੇਗੀ। ਇਹ ਅੱਜ ਤੋਂ ਬਾਅਦ ਗੁਰੂ ਘਰ ਦੇ ਦੀਵਾਨ ਨੇ ਏਦਾਂ ਮਹਾਰਾਜ ਜੀ ਨੇ ਖਿਲਤ ਬਖਸ਼ ਕੇ ਭਾਈ ਨੰਦ ਚੰਦ ਜੀ ਨੂੰ ਸਾਰਿਆਂ ਦੇ ਵਿਚ ਬਿਠਾਇਆ ਹੈ।
ਲੈ ਸਿਰੇ ਪਾਓ ਨੰਦ ਚੰਦ,
ਭਾਈ ਨੰਦ ਚੰਦ ਜੀ ਨੇ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤਾ ਗਿਆ ਸਿਰੇ ਪਾਓ, ਸਤਿਗੁਰੂ ਜੀ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਗਈ ਖਿਲਤ ਨੂੰ ਪ੍ਰਾਪਤ ਕੀਤਾ ਹੈ।
ਦੀਨਾਰ ਨਜ਼ਰ ਦੀਨਸ ਮੁਕੰਦ,
ਔਰ ਮਹਾਰਾਜ ਜੀ ਦੇ ਚਰਨਾਂ ਵਿਚ ਕੁਝ ਦੀਨਾਰ, ਕੁਝ ਅਸ਼ਰਫੀਆਂ, ਕੁਝ ਮੋਹਰਾਂ ਉਹ ਭਾਈ ਨੰਦ ਚੰਦ ਨੇ ਮਹਾਰਾਜ ਜੀ ਨੂੰ ਭੇਟ ਕੀਤੀਆਂ ਹਨ।
ਸਭ ਕਾਰਜਮ ਆਦਿਕ ਜਿਤੇਕ,
ਸਾਰੀ ਫੌਜ ਦੀ ਜਿਤਨੀ ਕਾਰ ਹੁੰਦੀ ਹੈ, ਸਿਪਾਹੀ ਭਰਤੀ ਕਰ ਲੈਣੇ ਕਾਫੀ ਨਹੀਂ ਹੁੰਦੇ, ਸਿਪਾਹੀ ਨੂੰ ਭਰਤੀ ਕਰਨ ਤੋਂ ਬਾਅਦ ਉਹਨਾਂ ਦੀ ਜਿੰਨੀ ਡਿਊਟੀ ਹੈ, ਉਹਨਾਂ ਦੇ ਜਿੰਨੇ ਕੰਮ ਨੇ, ਉਹ ਸਾਰਿਆਂ ਨੂੰ ਕਿਵੇਂ ਕਵਾਇਦ ਕਰਾਉਣੀ ਹੈ, ਕਿਵੇਂ ਸ਼ਸਤਰ ਵਿਦਿਆ ਦਾ ਅਭਿਆਸ ਕਰਾਉਣਾ, ਉਹਨਾਂ ਨੂੰ ਕਿਵੇਂ ਤਨਖਾਹਾਂ ਵੰਡਣੀਆਂ ਨੇ, ਕਿਵੇਂ ਉਹਨਾਂ ਨੂੰ ਛੁੱਟੀ ਭੇਜਣਾ ਹੈ, ਜਾਂ ਕਿਤੇ ਕਿਤੇ ਕਿਸ ਦੀਆਂ ਡਿਊਟੀਆਂ ਲਾਣੀਆਂ ਨੇ, ਇਹ ਸਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਫੌਜ ਦੀਆਂ ਹਨ।
ਸੌਂਪੀ ਸੰਭਾਲ ਕਰਬੇ ਅਨੇਕ,
ਉਹਨਾਂ ਦੀ ਸਾਰੀ ਸੰਭਾਲ ਕਰਨੀ, ਕੱਲੇ ਕੱਲੇ ਸਿਪਾਹੀ ਦਾ ਖਿਆਲ ਰੱਖਣਾ, ਇਹ ਸਾਰਾ ਕੰਮ ਮਹਾਰਾਜ ਗੁਰੂ ਕਲਗੀਧਰ ਜੀ ਨੇ ਦੀਵਾਨ ਭਾਈ ਨੰਦ ਚੰਦ ਜੀ ਨੂੰ ਸੌਂਪਿਆ ਹੈ।
ਬ੍ਰਿੰਦ ਅਧਿਕ ਜੋਧਨ ਦੀਨ,
ਮਹਾਰਾਜ ਜੀ ਦੇ ਦਲ ਦੇ ਵਿਚ ਘੋੜੇ ਵੀ ਬੇਅੰਤ ਸਨ, ਬੇਅੰਤ ਯੋਧੇ ਸੂਰਮੇ ਬਹਾਦਰ ਹਨ।
ਸਭ ਹੁਣ ਤ੍ਰਿਣਦਾ ਨਾ ਸੁਕੀਨ,
ਮਹਾਰਾਜ ਜੀ ਦੇ ਘੋੜਿਆਂ ਨੂੰ ਦਾਣੇ ਪੱਠੇ ਦੀ, ਇਹ ਦਾਣਾ ਪੱਠਾ ਗੁਰੂ ਸਾਹਿਬ ਜੀ ਦੇ ਘੋੜਿਆਂ ਦੇ ਕੋਲ ਰੋਜ਼ ਪਹੁੰਚਦਾ ਹੋਵੇ, ਹਰ ਇੱਕ ਘੋੜੇ ਦੇ ਕੋਲ ਦਾਣਾ ਪੱਠਾ ਹੋਵੇ, ਇਹ ਸਾਰੀ ਜ਼ਿੰਮੇਵਾਰੀ ਵੀ ਭਾਈ ਨੰਦ ਚੰਦ ਜੀ ਨੂੰ ਦਿੱਤੀ ਹੈ।
ਕ੍ਰਿਤ ਖੰਡ ਚੋਨ ਕੇ ਤਕ ਆਹਾਰ,
ਘਿਓ ਖੰਡ ਆਟਾ ਹੋਰ ਜਿਹੜਾ ਆਹਾਰ ਹੈ, ਹੋਰ ਸਬਜ਼ੀਆਂ ਭਾਜੀਆਂ ਦਾਲਾਂ ਉਹ ਸੂਰਮਿਆਂ ਬਹਾਦਰਾਂ ਯੋਧਿਆਂ ਨੂੰ ਤਕਸੀਮ ਕਰਨੀਆਂ।
ਐ ਛਾਲ ਸਕਲ ਗੁਰ ਕੋ ਸੰਭਾਲ,
ਮਹਾਰਾਜ ਜੀ ਦਾ ਜਿਹੜਾ ਤਬੇਲਾ ਹੈ ਘੋੜਿਆਂ ਦਾ, ਉਸ ਤਬੇਲੇ ਨੂੰ ਸੰਭਾਲਣਾ, ਤਬੇਲੇ ਵਿਚ ਜਿਤਨੇ ਜਾਨਵਰ ਨੇ ਉਹਨਾਂ ਜਾਨਵਰਾਂ ਦੀ ਘੋੜਿਆਂ ਦੀ ਬਲਦਾਂ ਦੀ ਹਾਥੀਆਂ ਤੇ ਊਂਠਾਂ ਦੀ ਸੰਭਾਲ ਕਰਨੀ
ਦਿਨ ਆਦਿਕ ਜੇਤਕ ਸਮਾਜ
ਫਿਰ ਉਹਨਾਂ ਘੋੜਿਆਂ ਦੀਆਂ ਕਾਠੀਆਂ ਦਾ ਪ੍ਰਬੰਧ ਕਰਨਾ ਕੱਲਾ ਘੋੜਾ ਉਹਦੇ ਨਾਲ ਕਾਠੀ ਵੀ ਚਾਹੀਦੀ ਹੈ ਘੋੜਿਆਂ ਦੀਆਂ ਕਾਠੀਆਂ ਬਣਵਾਉਣੀਆਂ ਜੇ ਕਿਸੇ ਘੋੜੇ ਦੀ ਕਾਠੀ ਟੁੱਟੀ ਆ ਉਹਦੀ ਮੁਰੰਮਤ ਕਰਾਉਣੀ ਜੇ ਕਿਸੇ ਘੋੜੇ ਦੀ ਕਾਠੀ ਨਹੀਂ ਤੇ ਨਵੀਂ ਕਾਠੀ ਬਣਾਉਣੀ ਏਦਾਂ ਘੋੜਿਆਂ ਦੀਆਂ ਕਾਠੀਆਂ ਦਾ ਪ੍ਰਬੰਧ ਕਰਨਾ
ਕਹਿ ਤਿਆਰ ਕਰਾਵੇ ਸਰਬ ਸਮਾਜ
ਦੀਵਾਨ ਭਾਈ ਨੰਦ ਚੰਦ ਜੀ ਇਹ ਸਾਰਾ ਕੰਮ ਕਹਿ ਕੇ ਆਪ ਆਪਣੀ ਨਿਗਰਾਨੀ ਵਿਚ ਕਰਾਉਂਦੇ ਹਨ
ਬਹੁ ਲੈਣ ਦੇਣ ਗੁਰ ਨਿਕਟ ਕੀਰ
ਫਿਰ ਸਤਿਗੁਰਾਂ ਦੇ ਕੋਲ ਜਿਹੜਾ ਬਹੁ ਪ੍ਰਕਾਰ ਦਾ ਲੈਣ ਦੇਣ ਹੁੰਦਾ ਯਾਨੀ ਕਿ ਸੰਗਤਾਂ ਵੱਲੋਂ ਜਿਹੜੀ ਦਸਵੰਧ ਦੀ ਮਾਇਆ ਲਿਆ ਕੇ ਮਹਾਰਾਜ ਜੀ ਕੋਲ ਭੇਟ ਕੀਤੀ ਜਾਂਦੀ ਹੈ ਉਸ ਆਮਦਨ ਨੂੰ ਸੰਭਾਲਣਾ ਫਿਰ ਉਸ ਆਮਦਨ ਦਾ ਪੂਰਾ ਹਿਸਾਬ ਰੱਖ ਕੇ ਫਿਰ ਉਹਦੇ ਵਿੱਚੋਂ ਖਰਚ ਕਰਨਾ ਕਿੱਥੇ ਕਿੱਥੇ ਉਹਦਾ ਖਰਚ ਕਰਨਾ ਦਾਨ ਕਰਨਾ ਲੰਗਰਾਂ ਦਾ ਪ੍ਰਬੰਧ ਚਲਾਉਣਾ ਸਿਪਾਹੀਆਂ ਦਾ ਪ੍ਰਬੰਧ ਚਲਾਉਣਾ ਉਹਨਾਂ ਨੂੰ ਤਨਖਾਹਾਂ ਦੇਣੀਆਂ ਨੇ ਘੋੜਿਆਂ ਦੀਆਂ ਕਾਠੀਆਂ ਆਦਿਕ ਦਾ ਸਾਰਾ ਪ੍ਰਬੰਧ ਕਰਨਾ ਜਿੱਥੇ ਜਿੱਥੇ ਵੀ ਖਰਚ ਕਰਨਾ ਹੈ
ਸਭ ਨੰਦ ਚੰਦ ਕਰਤਾ ਬਡੇਰ
ਇਹ ਸਾਰਾ ਕੰਮ ਦੀਵਾਨ ਭਾਈ ਨੰਦ ਚੰਦ ਜੀ ਕਰਦੇ ਨੇ ਭਾਈ ਨੰਦ ਚੰਦ ਜੀ ਇਹ ਸਾਰਾ ਕੰਮ ਸੰਭਾਲਦੇ ਹਨ
ਸ਼ੁੱਧ ਸੁਪੱਟ ਸਭਨ ਕੀ ਲੇਤ ਨੀਤ
ਔਰ ਰੋਜ਼ ਹਰ ਰੋਜ਼ ਕੱਲੇ ਕੱਲੇ ਸਿਪਾਹੀ ਦੀ ਕੱਲੇ ਕੱਲੇ ਸੂਰਮੇ ਦੀ ਭਾਈ ਨੰਦ ਚੰਦ ਜੀ ਖਬਰ ਸਾਰ ਲੈਂਦੇ ਨੇ ਕੱਲੇ ਕੱਲੇ ਨੂੰ ਪੁੱਛਦੇ ਨੇ ਭਾਈ ਦੱਸੋ ਜੇ ਕਿਸੇ ਨੂੰ ਕਿਸੇ ਵਸਤੂ ਦੀ ਕਿਸੇ ਚੀਜ਼ ਦੀ ਲੋੜ ਹੈ ਤਾਂ ਦੱਸੋ ਏਦਾਂ ਕੱਲੇ ਕੱਲੇ ਸਿਪਾਹੀ ਦੀ ਖਬਰ ਸਾਰ ਭਾਈ ਨੰਦ ਚੰਦ ਜੀ ਲੈਂਦੇ ਹਨ
ਚਈਐ ਸੁਦੇਤ ਲਖ ਹੋਤ ਹੀਤ
ਅਗਰ ਕਿਸੇ ਨੂੰ ਕੋਈ ਵਸਤੂ ਚਾਹੀਦੀ ਹੈ ਕਿਸੇ ਸੂਰਮੇ ਨੂੰ ਬਹਾਦਰ ਨੂੰ ਯੋਧੇ ਨੂੰ ਤੇ ਭਾਈ ਨੰਦ ਚੰਦ ਜੀ ਗੁਰੂ ਕੇ ਖਜ਼ਾਨਿਆਂ ਵਿੱਚੋਂ ਵਸਤੂ ਉਸ ਸੂਰਮੇ ਦੇ ਕੋਲ ਪਹੁੰਚਦੀ ਕਰਦੇ ਹਨ
ਨਿਤ ਵਧੈ ਸਕਲ ਵਿਦ ਕੋ ਸਮਾਜ
ਇਹਦਾ ਸਤਿਗੁਰਾਂ ਦਾ ਜਿਹੜਾ ਸਮਾਜ ਹੈ ਉਹ ਨਿਤਾ ਪ੍ਰਤੀ ਵਧਦਾ ਚੱਲਿਆ ਜਾ ਰਿਹਾ ਨਿਤਾ ਪ੍ਰਤੀ ਮਹਾਰਾਜ ਜੀ ਦੇ ਘੋੜੇ ਤਬੇਲੇ ਚ ਵਧਦੇ ਜਾ ਰਹੇ ਨੇ ਰੋਜ਼ ਹੀ ਪੰਜ ਸੱਤ ਘੋੜੇ ਆ ਜਾਂਦੇ ਨੇ ਫਿਰ ਪੰਜ ਸੱਤ ਸੂਰਮੇ ਆ ਕੇ ਮਹਾਰਾਜ ਜੀ ਕੋਲ ਭਰਤੀ ਹੋ ਜਾਂਦੇ ਨੇ ਏਦਾਂ ਸਤਿਗੁਰਾਂ ਦਾ ਜਿਹੜਾ ਸਮਾਜ ਹੈ ਉਹ ਨਿਤਾ ਪ੍ਰਤੀ ਵਧਦਾ ਜਾ ਰਿਹਾ
ਸਭ ਮਹਾਰਾਜ ਰਾਜਾਨ ਜਾਨ
ਸਤਿਗੁਰੂ ਜੀ ਮਹਾਰਾਜਿਆਂ ਦੇ ਰਾਜੇ ਹਨ ਰਾਜਿਆਂ ਦੇ ਵੀ ਰਾਜੇ ਜਾਣ ਕੇ
ਤੁਰਕੇਸ਼ ਆਦਿ ਜੇਤਕ ਮਹੀਪ
ਵੱਡੇ ਵੱਡੇ ਜਿਹੜੇ ਤੁਰਕੇਸ਼ ਹੋਏ ਨੇ ਚਾਹੇ ਉਹ ਬਾਬਰ ਸੀ ਹਮਾਇੂ ਸੀ ਅਕਬਰ ਸੀ ਜਹਾਂਗੀਰ ਸੀ ਇਹ ਜਿੰਨੇ ਵੱਡੇ ਵੱਡੇ ਰਾਜੇ ਬਾਦਸ਼ਾਹ ਹਿੰਦੁਸਤਾਨ ਦੇ ਮੁਸਲਮਾਨਾਂ ਦੇ ਰਾਜੇ ਹੋਏ ਨੇ
ਸਭ ਰਹੇ ਜਾਚ ਤੇ ਗੁਰ ਸਮੀਪ
ਇਹ ਸਾਰੇ ਸਤਿਗੁਰਾਂ ਦੇ ਘਰ ਵਿਚ ਆ ਕੇ ਭਿਖਾਰੀ ਬਣ ਕੇ ਮੰਗਦੇ ਰਹੇ ਨੇ ਬਾਬਰ ਨੇ ਗੁਰੂ ਨਾਨਕ ਸਾਹਿਬ ਦੇ ਚਰਣਾਂ ਚੋਂ ਦਾਤਾਂ ਮੰਗੀਆਂ ਹਮਾਇੂ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਦੇ ਚਰਣਾਂ ਵਿਚੋਂ ਆ ਕੇ ਮੰਗ ਕੀਤੀ ਆਪਣਾ ਰਾਜ ਭਾਗ ਜਦੋਂ ਖੁਸ ਗਿਆ ਤੇ ਗੁਰੂ ਅੰਗਦ ਸਾਹਿਬ ਨੂੰ ਬੇਨਤੀ ਕੀਤੀ ਅਕਬਰ ਗੁਰੂ ਅਮਰਦਾਸ ਸਾਹਿਬ ਦੇ ਚਰਣਾਂ ਚ ਝੁਕਿਆ ਇਸ ਤਰ੍ਹਾਂ ਇਹ ਜਿਹੜੇ ਵੱਡੇ ਵੱਡੇ ਤੁਰਕਾਂ ਦੇ ਤੁਰਕੇਸ਼ ਨੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰੋਂ ਘਰੋਂ ਆ ਕੇ ਮੰਗਦੇ ਰਹੇ ਨੇ ਕਿਉਂਕਿ ਸਤਿਗੁਰਾਂ ਦਾ ਘਰ ਰਾਜਿਆਂ ਦਾ ਰਾਜਾ ਮਹਾਰਾਜਿਆਂ ਦਾ ਮਹਾਰਾਜਾ ਹੈ
ਸਭ ਜਗਤ ਮੰਗ ਤੋਂ ਹੱਥ ਬੰਦ
ਸਾਰਾ ਜਗਤ ਹੱਥ ਬੰਨ ਕੇ ਹੱਥ ਜੋੜ ਕੇ ਮਹਾਰਾਜ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚੋਂ ਮੰਗਦਾ ਹੈ
ਨੈ ਦੁਤੀਆ ਜਾਨੀਐ ਤਿੰਨ ਮਲਿੰਦ
ਕੋਈ ਦੂਜਾ ਸਤਿਗੁਰਾਂ ਦੇ ਮਨਿੰਦ ਬਰਾਬਰ ਹੈ ਹੀ ਨਹੀਂ ਮਾਨਿੰਦ ਕੋਈ ਦੂਜਾ ਸਤਿਗੁਰਾਂ ਦੇ ਤੁਲ ਮਹਾਰਾਜ ਜੀ ਦੇ ਬਰਾਬਰ ਜਗਤ ਵਿੱਚ ਜਾਣਿਆ ਹੀ ਨਹੀਂ ਜਾਂਦਾ
ਚੌਂ ਦਿਸ਼ਨ ਤੇ ਸੁਨਰ ਮਿਲੈ ਬ੍ਰਿੰਦ
ਚਾਰਾਂ ਦਿਸ਼ਾਵਾਂ ਤੋਂ ਸੈਂਕੜੇ ਲੋਕ ਇਕੱਠੇ ਹੋ ਕੇ ਮਿਲ ਕੇ ਆਉਂਦੇ ਹਨ
ਸਮੁਦਾਏ ਸੰਗਤਾਂ ਧਰ ਆਨੰਦ
ਬੇਅੰਤ ਸੰਗਤਾਂ ਦਾ ਸਮੁਦਾਏ ਬੜੇ ਭਾਰੀ ਆਨੰਦ ਨੂੰ ਧਾਰਨ ਕਰਕੇ ਆਉਂਦੇ ਹਨ
ਸੁਖ ਦੁੱਧ ਪੋਤ ਬਿਤ ਬਪ ਅਰੋਗ
ਔਰ ਆਹ ਚੀਜ਼ਾਂ ਮੰਗਦੇ ਸੁਖ ਮੰਗਦੇ ਨੇ ਸਤਿਗੁਰਾਂ ਕੋਲੋਂ ਦੁੱਧ ਮੰਗਦੇ ਨੇ ਪੁੱਤ ਮੰਗਦੇ ਨੇ ਧਨ ਮੰਗਦੇ ਨੇ ਸਤਿਗੁਰੂ ਜੀ ਸਾਨੂੰ ਦੇ ਅਰੋਗਤਾ ਦਾ ਦਾਨ ਬਖਸ਼ੋ ਇਹ ਚੀਜ਼ਾਂ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚੋਂ ਮੰਗਦੇ ਹਨ
ਇਤਿਆਤ ਜਾਜੀ ਆਏ ਲੋਗ
ਬੇਅੰਤ ਸਿੱਖ ਇਤਿਆਦਕ ਵਸਤੂਆਂ ਆ ਕੇ ਮਹਾਰਾਜ ਜੀ ਦੇ ਚਰਨਾਂ ਵਿਚੋਂ ਮੰਗਦੇ ਹਨ।
ਗਨ ਮਿਲੇ ਆਏ ਡੇਰੇ ਕਰੰਤ,
ਹਜ਼ਾਰਾਂ ਦੀ ਗਿਣਤੀ ਚ ਸਿੱਖ ਆ ਕੇ ਮਿਲਦੇ ਨੇ ਸ੍ਰੀ ਅਨੰਦਪੁਰ ਸਾਹਿਬ, ਡੇਰੇ ਕਰਦੇ ਨੇ, ਜਿੱਥੇ ਜਿੱਥੇ ਜਗ੍ਹਾ ਮਿਲਦੀ ਆ ਉੱਥੇ ਡੇਰਾ ਕਰ ਲੈਂਦੇ ਹਨ।
ਦਿਨ ਬਿਤੈ ਕਿਤਕ ਦਰਸ਼ਨ ਚਾਂਤ,
ਔਰ ਕਈ ਦਿਨ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਰਹਿੰਦੇ ਹਨ।
ਪੁਨ ਅਰਜ ਮੇਵਲ ਕਰੈ ਜਾਏ, ਪ੍ਰਭ ਦੀਨ ਬੰਦ ਦਾਤਨ ਸਹਾਏ।
ਬੇਅੰਤ ਸੰਗਤਾਂ ਇਕੱਠੀਆਂ ਹੋ ਜਾਂਦੀਆਂ ਨੇ ਦਰਸ਼ਨ ਕਰਨ ਵਾਸਤੇ, ਉਹਨਾਂ ਨੂੰ ਕਈ ਦਿਨ ਬਤੀਤ ਹੋ ਜਾਂਦੇ ਨੇ, ਫਿਰ ਮੇਵੜਾ ਆ ਕੇ ਗੁਰੂ ਕਲਗੀਧਰ ਨੂੰ ਬੇਨਤੀ ਕਰਦਾ, ਆ ਕੇ ਕਹਿੰਦਾ, ਹੇ ਦਸਮੇਸ਼ ਪਾਤਸ਼ਾਹ, ਹੇ ਦਸਮ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ, ਤੁਸੀਂ ਆਪਣੇ ਦਾਸਾਂ ਦੀ ਸਹਾਇਤਾ ਕਰਨ ਵਾਲੇ ਹੋ,
ਸਭ ਘਟਨ ਜਾਣਤੇ ਜੋ ਕੁਛ ਹੋਤ,
ਸਾਰੇ ਘਟਾਂ ਦੇ ਅੰਦਰ ਤੁਸੀਂ ਸਭ ਕੁਝ ਜਾਣਨ ਵਾਲੇ, ਜਾਣੀ ਜਾਣ ਹੋ, ਜੋ ਕੁਝ ਵੀ ਕਿਤੇ ਵਰਤ ਰਿਹਾ ਤੁਸੀਂ ਜਾਣਦੇ ਹੋ।
ਜੈ ਕੈ ਪ੍ਰਭਾਵ ਦੀਰਗ ਉਦੋਤ,
ਜਿੱਥੇ ਕਿੱਥੇ ਆਪ ਜੀ ਦਾ ਬੜਾ ਵੱਡਾ ਭਾਰੀ ਦੀਰਗ ਪ੍ਰਭਾਵ ਹਰ ਜਗ੍ਹਾ ਤੇ ਹਰ ਥਾਂ ਤੇ ਵਰਤ ਰਿਹਾ।
ਬਹੁ ਮਿਲੀ ਸੰਗਤਾਂ ਸਿਵਰ ਪਾਏ,
ਮਹਾਰਾਜ ਜੀ ਬੇਅੰਤ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਡੇਰਾ ਪਾ ਕੇ ਬੈਠੀਆਂ ਹਨ।
ਦਿਨ ਬੀਤੇ ਕਿਤਕ ਚਿਤ ਦਰਸ ਚਾਏ,
ਔਰ ਉਹਨਾਂ ਨੂੰ ਕਈ ਦਿਨ ਬਤੀਤ ਹੋ ਗਏ ਨੇ, ਸਭ ਦੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਇੱਛਾ ਹੈ, ਸਭ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਨੇ, ਸਭ ਦੇ ਅੰਦਰ ਚਾਓ ਹੈ।
ਅਰਦਾਸ ਕਰਤ ਜਬ ਠਹਿਰ ਪੋਰ,
ਇਹਦਾ ਮੇਵੜਾ ਜਦੋਂ ਸਤਿਗੁਰਾਂ ਦੇ ਦਰਵਾਜੇ ਅੱਗੇ ਮਹਿਲਾਂ ਵਿਚ ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕਰਦਾ,
ਇਹ ਸੁਣੇ ਜਵੈ ਸੋਡੀ ਨਮੋਰ,
ਤੇ ਸੋਡੀ ਕੁਲ ਸਿਰ ਮੋਰ, ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਪਣੇ ਮੇਵੜੇ ਦੀ ਅਰਦਾਸ, ਜੋ ਸੰਗਤ ਦੀ ਅਰਦਾਸ ਹੈ, ਉਹ ਸੁਣਦੇ ਹਨ।
ਤੇ ਹੁਕਮ ਫਰਸ਼ ਬਨ ਹੈ ਉਦਾਰ,
ਮਹਾਰਾਜ ਜੀ ਹੁਕਮ ਕਰਦੇ ਨੇ ਵੀ ਭਾਈ ਦੀਵਾਨ ਸਜਾਓ, ਸਾਡਾ ਸੋਹਣੇ ਫਰਸ਼ ਗਲੀਚੇ ਵਿਛਾਏ ਜਾਣ ਦੀਵਾਨ ਦੇ ਅੰਦਰ,
ਸ਼ੁਭ ਬਸਤਰ ਸ਼ਸਤਰ ਪੈਰੇ ਸੁਧਾਰ,
ਔਰ ਸਤਿਗੁਰੂ ਜੀ ਦਰਸ਼ਨ ਦੇਣ ਵਾਸਤੇ ਸੋਹਣੇ ਸ਼ਸਤਰ, ਸੋਹਣੇ ਬਸਤਰ ਆਪਣੇ ਸਰੀਰ ਤੇ ਅੰਗੀਕਾਰ ਕਰਦੇ ਨੇ, ਸਰੀਰ ਤੇ ਧਾਰਨ ਕਰਦੇ ਹਨ।
ਜ਼ੇਵਰ ਜਰਾਬ ਜਿਨ ਜਗਤ ਜੋਤ,
ਬੜੇ ਸੋਹਣੇ ਜ਼ੇਵਰ ਜਿਨ੍ਹਾਂ ਵਿਚ ਜੜਾਊ ਜੜੇ ਹੋਏ ਨੇ, ਬੜੇ ਬੜੇ ਕੀਮਤੀ ਜਵਾਹਰਾਤ ਜੜੇ ਹੋਏ ਨੇ, ਉਹ ਕੀਮਤੀ ਜ਼ੇਵਰ ਮਹਾਰਾਜ ਜੀ ਆਪਣੇ ਸਰੀਰ ਤੇ ਧਾਰਨ ਕਰਦੇ ਨੇ, ਜਿਨ੍ਹਾਂ ਦੀ ਬੜੀ ਭਾਰੀ ਜੋਤ ਤੇ ਆਭਾ ਪ੍ਰਕਾਸ਼ ਦੀ ਹੈ।
ਜੇ ਦੁਰਲਭ ਜਗਤ ਮੈਂ ਦੁੱਤ ਉਦੋਤ,
ਜਿਨ੍ਹਾਂ ਦੇ ਸਾਰੇ ਜਗਤ ਵਿਚ ਬੜੀ ਦੁਰਲਭ ਆਭਾ ਹੈ, ਦੁਰਲਭ ਪ੍ਰਤਾਪ ਹੈ।
ਸਿਰ ਤੁੰਗ ਸੁਕਲਗੀਰੈ ਸੁਹਾਏ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੀਸ ਉੱਤੇ ਸੁੰਦਰ ਉੱਚੀ ਕਲਗੀ, ਉਹ ਸ਼ੋਭਨੀਕ ਹੁੰਦੀ ਹੈ, ਸੁਹਾਵਣੀ ਹੁੰਦੀ ਹੈ।
ਜਿਗਾ ਕਰਨ ਕੁੰਡਲ ਬਣਾਏ,
ਬੜੀ ਸੁੰਦਰ ਜਗ੍ਹਾ ਮਹਾਰਾਜ ਜੀ ਦੀ ਦਸਤਾਰ ਤੇ ਬੱਧੀ, ਕੰਨਾਂ ਚ ਕੁੰਡਲ ਪਾਏ ਹੋਏ, ਉਹ ਸ਼ੋਭਨੀਕ ਹੁੰਦੇ ਹਨ।
ਜਬ ਪੋਰ ਆਏ ਦਰਸ਼ਨ ਹੋਏ,
ਮਹਾਰਾਜ ਜੀ ਆ ਕੇ ਜਦੋਂ ਦਰਵਾਜੇ ਤੇ ਆਉਂਦੇ ਨੇ ਤੇ ਸਿੱਖ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ,
ਸਿਰ ਨਿਮੈ ਹਜ਼ਾਰੋ ਰਹਿ ਖਰੋਏ,
ਮਹਾਰਾਜ ਜੀ ਦੀਵਾਨ ਚ ਆ ਕੇ ਬੈਠਦੇ ਨੇ ਸਤਿਗੁਰਾਂ ਦੇ ਦਰਬਾਰ ਦੇ ਵਿਚ, ਦਰਵਾਜੇ ਵਿਚੋਂ ਹੀ ਸਤਿਗੁਰਾਂ ਦੇ ਸਾਹਮਣੇ ਦਰਸ਼ਨ ਕਰਕੇ ਸਿੱਖਾਂ ਦੇ ਸਿਰ ਨਿਮ ਜਾਂਦੇ ਨੇ, ਝੁਕ ਜਾਂਦੇ ਨੇ, ਔਰ ਬੜੀ ਸ਼ਰਧਾ ਆਸਥਾ ਤੇ ਭਾਵਨਾ ਨਾਲ ਆ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਸੀਸ ਝੁਕਾਉਂਦੇ ਹਨ।
ਪੁਨ ਸਭਾ ਮਾਏ ਪਹੁੰਚੇ ਮੁਕੰਦ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੀ ਸਭਾ ਵਿਚ ਦੀਵਾਨ ਵਿਚ ਆਉਂਦੇ ਹਨ।
ਸ਼ੁਭ ਸਜੈ ਸਿੰਘਾਸਨ ਦੁੱਤ ਬਿਲੰਦ,
ਮਹਾਰਾਜ ਜੀ ਦਾ ਸਿੰਘਾਸਨ ਜਿਹਦੇ ਤੇ ਸਤਿਗੁਰੂ ਜੀ ਨੇ ਬੈਠਣਾ ਹੈ, ਉਹ ਸਿੰਘਾਸਨ ਬੜਾ ਸੋਹਣੇ ਢੰਗ ਨਾਲ ਸਜਾਇਆ ਹੋਇਆ ਹੈ।
ਬੈਠੇ ਪ੍ਰਸੰਨ ਸਿਰ ਟੁਰਤ ਚੌਰ,
ਮਹਾਰਾਜ ਜੀ ਸੋਹਣੇ ਜੇ ਸਿੰਘਾਸਨ ਤੇ ਬੈਠਦੇ ਨੇ, ਔਰ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸੀਸ ਉੱਤੇ ਚਵਰ ਬਰਦਾਰ ਬੜੀ ਸ਼ਰਧਾ ਭਾਵਨਾ ਨਾਲ ਮਹਾਰਾਜ ਜੀ ਦੇ ਸੀਸ ਤੇ ਚਵਰ ਝੁਲਾਉਂਦਾ ਹੈ।
ਸੁਧ ਪਾਈ ਸੰਗਤਾਂ ਆਏ ਪੌਰ,
ਜਦੋਂ ਸੰਗਤ ਨੂੰ ਪਤਾ ਲੱਗਦਾ ਕਿ ਸਤਿਗੁਰਾਂ ਦਾ ਦੀਵਾਨ ਸਜ ਗਿਆ, तो बेअंत संगता चल चल के महाराज जी दे दरबार दे विच दर्शना नू आउंदियां हन।
तर तर अकोर जुग हाथ जोड़,
दोवे हाथ जोड़ के महाराज जी दे चरना विच पिटावा भेट करके रख दे हन।
पग कमल और बंदत ने होर,
और महाराज जी दे पवित्र पावन चरना कमला नू निहोर दे ने, महाराज जी दे चरना कमला ते वंदना करके नमस्कार कर दे हन।
फिर हुए दर्श को दे कृपाल,
और कृपालु दयालु सतगुरु गुरु कलगी धर जी सभा दे विच थिर हो के सारी संगत नो खुले दर्शन दिदारे बख्श के निहाल कर दे ने।
पुर्यांत भावना दास जाल,
और अपने दासां दियां भावनावां महाराज गुरु कलगी धर जी पूर्ण कर दे हन।
तन आद वस्त के लगे अंबार,
जदों सतगुरां दा दीवान सजया ते कहंदे तन दे वस्तुआं दे पिटावां दे अंबार लग गए ने गुरु साहब दे चरणां च, माया दे ढेर लग गए ने, होर अनेक प्रकार दियां कीमती वस्तुआं गहने आभूखणां दा ढेर महाराज जी दे चरणां विच लग जांदा है।
वो बस शस्त्र जिन मुल उदार,
बड़े बड़े कीमती वस्त्र शस्त्र जिन्हां दा मुल ही कोई नहीं, बड़े बड़े दुर्लभ मुल वाले कीमती शस्त्र वस्त्र ओ महाराज जी दे चरणां च भेट करदे हन।
आए ले आए खर्च कै धन बिलंद,
वधिया वधिया घोड़े गुरु के सिख धन खर्च के काबल तो कधार तो वधिया वधिया नस्लां दे कीमती घोड़े खरीद के लियांदे ने।
गुरु खुशी चै कर बंद बंद,
और सतगुरां दे चरणां विच हथ बन के हथ जोड़ के गरीब नवाज पातशाह जी महाराज जी दियां खुशियां चाहुंदे ने, सारे सब महाराज जी दियां खुशियां चाहुंदे हन।
करना कटा के अब लोक लोक,
और सतगुरु जी सारिआं ते अपनी कृपा भरी दृष्टि नाल वेखदे ने। कटाक्ष कहंदे ने टेढ़ी निगाह करके वेखना, कटाक्ष करके वेखना महाराज जी सारिआं वल अपनी कृपा भरी दृष्टि नाल कृपा भरे कटाक्ष नाल वेखदे ने। जिवें गुरबाणी दा पावन बचन है, कृपा कटाक्ष अब लोकन कीनो दास का दुख बेदारियो, ऐसी कृपा भरी दृष्टि नाल महाराज जी वेखदे हन।
निज सेवका निश्रय दे दुलोक,
और जेड़े सेवक वल वेखदे ने ओनू दोहां जहाना दा सुख बख्श दिंदे ने। जेदे वल भी तकदे ने गुरु कलगी धर जी, जिस वल भी वेखदे ने ओनू लोक परलोक दा सुख बख्श दिंदे ने, दोहां जहाना दी श्रेय बख्श दिंदे हन।
पुर्यंत भावना बन सहाय,
और सारयां दियां भावनावां पूर्ण करदे ने, और सारयां दे सहायक ते मददगार बनदे हन।
मन हरत सबन सुंदर सुहाए,
कलगी धर दा रूप इतना सुंदर है कि जेड़ा वेखदा ओदा मन हरिया जांदा है।
बहु सूक्ष्म चीर जामा मनंग,
महाराज जी ने बड़े सूक्ष्म धागे दा बनया होया जामा अपने शरीर ते धारण कीता होया।
जुग छोर जरी पट कटे जोग,
और महाराज सच्चे पातशाह जी दे दो पल्ले चोले दे जामे दे पाए हुए अगे नजर आ रहे ने, जिन्हां उत्ते जरीदार कढ़ाई कढ़ी हुई है।
ते जोग भोग हथ रोग सोग,
मानो जेड़े ओ दो पल्ले छड़े हुए ने ओ जोग ते भोग इना दोहां चीजां दी दात गुरु साहब जी बख्शिश कर रहे हन।
विश्वास तरत गन दास लोग,
सतगुरां दे जितने दास ने जितने सेवक ने जितने लोग आउंदे ने सब दे अंदर ए यकीन है, सब दे अंदर ए विश्वास ते भरोसा है कि कलगी धर दे चरणा विचों जोग भी मिलदा ते कलगी धर दे चरणा विचों भोग भी मिलदा। भोग दा मतलब संसार दे पदार्थां दे सुख, जिन्ना संसार दा सुख है भोग है, भोग विच रहिंदे आ जोग नाल जुड़िया रहना, ए दोवें दातां महाराज जी दे चरणा चो मिलदियां ने। यकीन ए भरोसा हर एक बंदे नूं है जेड़े सतगुरां कोल आउंदे ने।
ਵਿਸ਼ਵਾਸ ਤਰਤ ਗਨ ਦਾਸ ਲੋਗ।
ਮਹਾਰਾਜ ਜੀ ਦੇ ਉੱਤੇ ਸਾਰੇ ਦਾਸ ਵਿਸ਼ਵਾਸ ਰੱਖਦੇ ਨੇ, ਭਰੋਸਾ ਰੱਖਦੇ ਨੇ।
ਦਰਬਾਰ ਗੁਰਨ ਸਭ ਕਿਛ ਅਤੋਟ,
ਸਤਿਗੁਰਾਂ ਦੇ ਦਰਬਾਰ ਵਿੱਚ ਸਭ ਕੁਝ ਅਤੋਟ ਹੈ। ਇਹ ਵੀ ਵਿਸ਼ਵਾਸ ਹੈ ਸਾਰਿਆਂ ਨੂੰ ਕਿ ਮਹਾਰਾਜ ਜੀ ਦੇ ਘਰ ਦੇ ਵਿੱਚ ਹਰ ਇੱਕ ਵਸਤੂ ਅਤੋਟ ਹੈ। ਕਿਸੇ ਵੀ ਚੀਜ਼ ਦਾ ਤੋਟਾ ਗੁਰੂ ਨਾਨਕ ਦੇ ਘਰ ਵਿੱਚ ਨਹੀਂ ਆਉਂਦਾ।
ਮੈਂ ਥੋੜੇ ਦੇਤ ਕੋਟਾਨ ਕੋਟ,
ਮਹਾਰਾਜ ਜੀ ਜੇ ਤੋਟਾ ਨਹੀਂ ਆਉਂਦਾ, ਦਾਨ ਕਰੀ ਜਾਣ, ਦੇਈ ਜਾਣ ਸੰਸਾਰ ਦੇ ਸਾਰੇ ਜੀਵਾਂ ਨੂੰ, ਫਿਰ ਵੀ ਮਹਾਰਾਜ ਜੀ ਦੇ ਖਜ਼ਾਨਿਆਂ ਵਿੱਚ ਤੋਟ ਨਹੀਂ ਆਉਂਦਾ, ਖੁੱਟਦਾ ਨਹੀਂ।
ਦਿਸ਼ਦਾਨ ਤਿਰ ਇੰਦਰਾ ਸਦੀਵ,
ਔਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਰ ਵੇਲੇ ਰਿੱਧੀਆਂ ਸਿੱਧੀਆਂ ਹਾਜ਼ਰ ਰਹਿੰਦੀਆਂ ਨੇ। 33 ਕਰੋੜ ਦੇਵਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਰਹਿੰਦੇ ਹਨ।
10 ਅਸ਼ਟ ਸਿੱਧ ਨਿਤ ਸਮੁਖ ਥੀਵ,
18 ਸਿੱਧੀਆਂ ਮਹਾਰਾਜ ਜੀ ਦੇ ਸਨਮੁਖ ਹਰ ਵੇਲੇ ਖਲੋਤੀਆਂ ਰਹਿੰਦੀਆਂ ਹਨ।
ਜਿਸ ਬਾਮ ਰਿੱਧ ਠਾਂਡੀ ਅਨੇਕ,
ਮਹਾਰਾਜ ਜੀ ਦੇ ਖੱਬੇ ਪਾਸੇ ਖਾਲਸਾ ਜੀ ਜਿੰਨੀਆਂ ਰਿੱਧੀਆਂ ਨੇ ਉਹ ਹਾਜ਼ਰ ਹਨ, ਹੱਥ ਜੋੜ ਕੇ ਖੜੀਆਂ ਹਨ।
ਔਰ ਬਸੈ ਗਿਆਨ ਅਹੰਗ ਬ੍ਰਹਮ ਏਕ,
ਔਰ ਸਤਿਗੁਰਾਂ ਦੇ ਹਿਰਦੇ ਵਿੱਚ ਜਿਹੜਾ ਗਿਆਨ ਹੈ ਉਹ ਅਹੰਗ ਬ੍ਰਹਮ ਦਾ ਗਿਆਨ ਹੈ। ਅਹੰਗ ਬ੍ਰਹਮ ਦਾ ਗਿਆਨ ਮਹਾਰਾਜ ਜੀ ਦੇ ਹਿਰਦੇ ਵਿੱਚ ਨਿਵਾਸ ਰੱਖਦਾ ਹੈ।
ਉਤਸ਼ਾਹ ਬਦਨ ਮੈਂ ਬਾਸ ਪਾਏ,
ਔਰ ਸਤਿਗੁਰਾਂ ਦੇ ਚਿਹਰੇ ਦੇ ਉੱਤੇ ਵੱਡਾ ਭਾਰੀ ਉਤਸ਼ਾਹ ਹੈ, ਵੱਡਾ ਭਾਰੀ ਪ੍ਰਕਾਸ਼ ਹੈ।
ਪਰਾ ਕਰਮ ਬਾਨ ਮੈਂ ਲਖਾਏ,
ਔਰ ਮਹਾਰਾਜ ਜੀ ਦੇ ਜਿਹੜੇ ਵਾਹਨ ਹਨ ਉਹਨਾਂ ਵਿੱਚ ਅੱਤ ਦਾ ਪਰਾਕਰਮ ਬਲ ਨਜ਼ਰ ਆਉਂਦਾ ਹੈ।
ਗਨ ਸੰਗਤ ਏਮ ਸਮਦਾਏ ਆਏ,
ਖਾਲਸਾ ਜੀ ਬੇਅੰਤ ਸੰਗਤਾਂ ਦਾ ਸਮੁਦਾਇ ਚੱਲ ਕੇ ਆਉਂਦਾ ਹੈ।
ਇੱਕ ਦਿਵਸ ਬਿਖੈ ਦਰਸ਼ਨ ਪਾਏ,
ਏਦਾਂ ਆ ਕੇ ਇੱਕ ਦਿਨ ਵਿੱਚ ਹੀ ਸਾਰੀਆਂ ਸੰਗਤਾਂ ਨੂੰ ਮਹਾਰਾਜ ਜੀ ਦੇ ਦਰਸ਼ਨ ਹੁੰਦੇ ਨੇ।
ਕੋ ਬਸੈ ਪਾਤ ਇੱਕ ਮਾਸ ਚਾਓ,
ਕਈ ਸਿੱਖ ਬੜੀ ਭਾਵਨਾ ਨਾਲ ਮਹਾਰਾਜ ਜੀ ਕੋਲ ਮਹੀਨਾ ਮਹੀਨਾ ਭਰ ਆ ਕੇ ਰਹਿੰਦੇ ਹਨ।
ਫਿਰ ਪਾਉ ਪਾਏ ਪੁਨ ਹੈ ਬਿਦਾਓ,
ਤੇ ਮਹੀਨਾ ਭਰ ਸਤਿਗੁਰਾਂ ਦੇ ਚਰਨਾਂ ਚ ਰਹਿ ਕੇ ਫਿਰ ਮਹਾਰਾਜ ਜੀ ਕੋਲੋਂ ਸਿਰੇ ਪਾਉ ਪ੍ਰਾਪਤ ਕਰਕੇ, ਬਖਸ਼ਿਸ਼ ਪ੍ਰਾਪਤ ਕਰਕੇ ਮਹਾਰਾਜ ਜੀ ਕੋਲੋਂ ਵਿਦਾ ਹੁੰਦੇ ਹਨ।
ਖਟ ਮਾਸ ਰਹਿਤ ਉਰ ਲਹਿ ਸੇਵ,
ਕਈ ਸਿੱਖ 6-6 ਮਹੀਨੇ ਸਤਿਗੁਰਾਂ ਕੋਲ ਰਹਿ ਕੇ ਸੇਵਾ ਕਰਦੇ ਨੇ।
ਕੋ ਈਸ਼ ਜੀਵ ਕੋ ਜਾਨ ਪੇਵ,
ਔਰ ਕੋਈ ਸਤਿਗੁਰਾਂ ਕੋਲ ਰਹਿ ਕੇ ਈਸ਼ ਤੇ ਜੀਵ ਦੇ ਭੇਦ ਨੂੰ ਸਮਝਦੇ ਨੇ। ਈਸ਼ਵਰ ਕੀ ਹੈ, ਜੀਵ ਕੀ ਹੈ, ਈਸ਼ ਤੇ ਜੀਵ ਦੇ ਭੇਦ ਨੂੰ ਸਮਝ ਕੇ ਆਪਣੀ ਸੁਰਤੀ ਨੂੰ ਬ੍ਰਹਮਾਕਾਰ ਕਰਦੇ ਨੇ, ਬ੍ਰਹਮ ਰੂਪ ਹੁੰਦੇ ਨੇ।
ਕੋ ਪ੍ਰੇਮ ਭਗਤ ਮੈਂ ਰੰਗ ਲਾਗ,
ਕਈ ਸਿੱਖ ਪ੍ਰੇਮਾ ਭਗਤੀ ਦੇ ਰੰਗ ਵਿੱਚ ਲੱਗੇ ਹੋਏ ਨੇ। ਪ੍ਰੇਮਾ ਭਗਤੀ ਦੀ ਰੰਗਣ ਕਈ ਸਿੱਖਾਂ ਨੂੰ ਲੱਗੀ ਹੋਈ ਹੈ।
ਉਹ ਜਨਮ ਸੁਪਤ ਗੁਰ ਨਿਕਟ ਜਾਗ,
ਕਹਿੰਦੇ ਮਾਨੋ ਬਹੁਤ ਜਨਮਾਂ ਦੇ ਸੁੱਤੇ ਹੋਏ ਕਲਗੀਧਰ ਦੇ ਚਰਨਾਂ ਵਿੱਚ ਆ ਕੇ ਜਾਗ ਗਏ ਨੇ। ਮਹਾਰਾਜ ਜੀ ਦੇ ਚਰਨਾਂ ਵਿੱਚ ਉਹਨਾਂ ਨੂੰ ਜਾਗਣ ਦੀ ਅਵਸਥਾ ਪ੍ਰਾਪਤ ਹੋ ਗਈ ਹੈ।
ਸੇਵਾ ਕਰਨ ਤਨੇ ਤਜੈ ਪਾਤ,
ਮਹਾਰਾਜ ਜੀ ਦੀ ਸੇਵਾ ਕਰਦਿਆਂ ਸਤਿਗੁਰਾਂ ਦਾ ਸੰਗ ਨਹੀਂ ਛੱਡਦੇ, ਮਹਾਰਾਜ ਜੀ ਦੀ ਸਮੀਪਤਾ ਨਹੀਂ ਤਿਆਗਦੇ।
ਸੁਖ ਪਾਏ ਸ਼ਾਂਤ ਦੁੱਖ ਦੁੰਦ ਨਾਥ,
ਔਰ ਮਹਾਰਾਜ ਜੀ ਕੋਲੋਂ ਸ਼ਾਂਤੀ ਦਾ ਸੁਖ ਪ੍ਰਾਪਤ ਕਰਦੇ ਨੇ, ਉਹਨਾਂ ਅੰਦਰੋਂ ਦਵੰਧ ਭਾਵ ਦਵੈਸ਼ ਭਾਵ ਮਿਟ ਜਾ ਰਿਹਾ।
ਕੋਸਨ ਹਜ਼ਾਰ ਕੋ ਦਾਸ ਆਏ,
ਹਜ਼ਾਰਾਂ ਕੋਹਾਂ ਤੋਂ ਸਤਿਗੁਰਾਂ ਦੇ ਦਾਸ ਸੇਵਕ ਚੱਲ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੇ ਹਨ।
ਸੇਵੈ ਆਨੰਦ ਕੋ ਲੇਤ ਪਾਏ,
ਬੜੇ ਭਾਰੀ ਆਨੰਦ ਨੂੰ ਪ੍ਰਾਪਤ ਕਰਦੇ ਨੇ ਸਤਿਗੁਰਾਂ ਦੀ ਸੇਵਾ ਕਰਕੇ।
ਕਬ ਬਖਿਆ ਦਰਸ਼ਨ ਕਰੰਤ,
ਮਹਾਰਾਜ ਜੀ ਦੇ ਸਾਕਸ਼ਾਤ ਆ ਕੇ ਦਰਸ਼ਨ ਕਰਦੇ ਨੇ, ਉਹਨਾਂ ਅੰਦਰ ਇਹ ਭਾਵਨਾ ਵੀ ਹੁੰਦੀ ਹੈ ਕਿ ਅਸੀਂ ਸਤਿਗੁਰਾਂ ਦੇ ਦਰਸ਼ਨ ਪਰਸਣੇ ਹਨ।
ਪੁਨ ਗੁਰ ਸਰੂਪ ਧਿਆਨ ਤਰੰਤ,
ਔਰ ਫਿਰ ਮਹਾਰਾਜ ਜੀ ਦੇ ਪਵਿੱਤਰ ਪਾਵਨ ਸਰੂਪ ਦਾ ਧਿਆਨ ਉਹ ਗੁਰੂ ਕੇ ਸਿੱਖ ਆਪਣੇ ਹਿਰਦੇ ਚ ਧਾਰਨ ਕਰਦੇ ਹਨ।
ਬਨ ਗਮਨ ਕਰਤ ਕਾਨਨ ਅਖੀਰ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਈ ਵਾਰ ਇਹਦਾ ਦਰਸ਼ਨ ਦੇਣ ਤੋਂ ਬਾਅਦ ਫਿਰ ਸ਼ਿਕਾਰ ਖੇਡਣ ਵਾਸਤੇ ਜੰਗਲ ਚ ਜਾਂਦੇ ਹਨ।
ਸਭ ਸੁਪੱਟ ਰੂਡੈ ਸੰਗ ਹੀਰ,
ਸ਼ਿਕਾਰ ਖੇਡਣ ਜਦੋਂ ਮਹਾਰਾਜ ਜੀ ਬੰਨ ਚ ਜਾਂਦੇ ਨੇ, ਮਹਾਰਾਜ ਜੀ ਦੇ ਨਾਲ ਜਿੰਨੇ ਸੂਰਮੇ ਨੇ, ਬਹਾਦਰ ਨੇ, ਯੋਧੇ ਨੇ, ਉਹ ਸਾਰੇ ਸਤਿਗੁਰਾਂ ਦੇ ਨਾਲ ਸਵਾਰ ਹੋ ਕੇ ਚੜ੍ਹਦੇ ਹਨ।
ਕਨ ਸਵਾਨ ਬਾਜ ਸ਼ਿਕਰੇ ਵਿਸਾਲ,
ਬੇਅੰਤ ਸ਼ਿਕਾਰੀ ਕੁੱਤੇ ਬਾਜ ਸ਼ਿਕਰੇ, ਇਹ ਜਿਹੜੇ ਮਹਾਰਾਜ ਜੀ ਦੇ ਸ਼ਿਕਾਰੀ ਜਾਨਵਰ ਪੰਛੀ ਨੇ, ਇਹਨਾਂ ਨੂੰ ਮੀਰ ਸ਼ਿਕਾਰੀ ਨਾਲ ਲੈਂਦੇ ਨੇ।
ਮ੍ਰਿਗ ਖੋਜ ਖੋਜ ਕਰੇ ਅੰਤ ਕਾਲ,
ਜੰਗਲ ਵਿਚ ਹਿਰਨਾਂ ਦੀ ਭਾਲ ਕਰ ਕਰਕੇ ਉਹਨਾਂ ਹਿਰਨਾਂ ਦਾ ਵੱਧ ਕਰਨਾ, ਉਹਨਾਂ ਹਿਰਨਾਂ ਦਾ ਸ਼ਿਕਾਰ ਖੇਡਣਾ ਔਰ ਉਹਨਾਂ ਨੂੰ ਮੁਕਤੀ ਪ੍ਰਦਾਨ ਕਰਨੀ ਗੁਰੂ ਕਲਗੀਧਰ ਦਾ ਸੁਭਾਅ ਹੈ।
ਪ੍ਰਖਿਅੰਤ ਸ਼ਾਸਤਰ ਵਿਦਿਆ ਸਬੀਰ,
ਜਿੰਨੇ ਵੀਰ ਯੋਧੇ ਨੇ ਸ਼ਿਕਾਰ ਖੇਡਦੇ ਆਪਣੇ ਸ਼ਸਤਰਾਂ ਨੂੰ ਪਰਖਦੇ ਵੀ ਨੇ। ਸ਼ਸਤਰਾਂ ਦਾ ਅਭਿਆਸ ਕਰਨਾ ਵੱਖਰੀ ਗੱਲ ਹੈ ਤੇ ਫਿਰ ਜਦੋਂ ਸ਼ਿਕਾਰ ਖੇਡਦੇ ਉਹਨੂੰ ਪ੍ਰੈਕਟੀਕਲੀ ਰੂਪ ਦੇ ਵਿੱਚ ਉਹਨਾਂ ਸ਼ਸਤਰਾਂ ਨੂੰ ਵਰਤ ਕੇ ਵੇਖਦੇ ਨੇ ਕਿ ਕਿਰਪਾਨ ਦਾ ਵਾਰ ਕਰਕੇ ਕਿਵੇਂ ਕਿਸ ਜੀਵ ਨੂੰ ਮਾਰਿਆ ਜਾ ਸਕਦਾ, ਬੰਦੂਕ ਦੀ ਗੋਲੀ ਨਾਲ ਕਿਵੇਂ ਮਾਰਿਆ ਜਾ ਸਕਦਾ। ਇਹਦਾ ਸ਼ਸਤਰਾਂ ਦਾ ਫਿਰ ਅਭਿਆਸ ਕਰਕੇ ਸ਼ਸਤਰਾਂ ਦੀ ਪਰਖ ਕਰਦੇ ਨੇ।
ਹੱਥ ਕਰ ਤੁਫੰਗ ਤਜ ਤਨਕ ਤੀਰ,
ਮਹਾਰਾਜ ਜੀ ਦੇ ਸੂਰਮੇ ਬਹਾਦਰ ਆਪਣੇ ਕਮਾਨਾਂ ਵਿੱਚੋਂ ਤੀਰ ਦੇ ਨਿਸ਼ਾਨੇ ਲਾ ਕੇ ਵੈਰੀਆਂ ਦੀਆਂ ਛਾਤੀਆਂ ਨੂੰ ਬਿੰਨਣ ਵਾਸਤੇ ਅਭਿਆਸ ਕਰਦੇ ਹਨ।
ਤੋਮਰ ਪ੍ਰਹਾਰ ਹੈ ਕੋ ਫੰਦਾਏ,
ਕੋਈ ਬਰਛੀ ਦਾ ਵਾਰ ਕਰਦੇ ਨੇ, ਘੋੜਾ ਦੌੜਾ ਕੇ ਬਰਛੀ ਦਾ ਨੇਜੇ ਦਾ ਵਾਰ ਕਰਕੇ ਵੇਖਦੇ ਨੇ।
ਕੋ ਕਰੈ ਤੇਜ ਬੋ ਦੂਰ ਧਾਏ,
ਔਰ ਕਈ ਬੜੀ ਤੇਜ਼ੀ ਨਾਲ ਘੋੜੇ ਨੂੰ ਦੌੜਾਉਂਦੇ ਨੇ ਤੇ ਦੌੜਾ ਕੇ ਬਰਛੀ ਦਾ ਵਾਰ ਕਰਦੇ ਨੇ, ਦੂਰੋਂ ਬਰਛੀ ਬਗਾ ਕੇ ਮਾਰਦੇ ਹਨ।
ਮਰਦੰਤ ਬਿਪਨ ਪਿਰ ਕਰ ਮਹਾਨ,
ਇਦਾਂ ਜੰਗਲ ਨੂੰ ਮਰਦੰਤ ਦਾ ਮਤਲਬ ਹੈ ਵੀ ਮਸਲ ਕੇ ਰੱਖ ਦਿੰਦੇ ਨੇ, ਜੰਗਲ ਨੂੰ ਗਾਹ ਕੇ ਰੱਖ ਦਿੰਦੇ ਹਨ।
ਛੁੱਟੀ ਅੰਤ ਬਾਜ ਪੰਛੀ ਨਹਾਨ,
ਮਹਾਰਾਜ ਜੀ ਦੇ ਬਾਜ ਛੁੱਟਦੇ ਨੇ, ਮਹਾਰਾਜ ਜੀ ਦੇ ਸ਼ਿਕਰੇ ਛੁੱਟਦੇ ਨੇ ਤੇ ਚੱਲ ਕੇ ਬਹੁਤ ਸਾਰੇ ਪੰਛੀਆਂ ਦਾ ਹਾਨ ਕਰਦੇ, ਪੰਛੀਆਂ ਦਾ ਸ਼ਿਕਾਰ ਕਰਦੇ ਨੇ।
ਹਿਮ ਪਿਖੇ ਤਮਾਚੇ ਕਿਤਕ ਕਾਲ,
ਕਾਫੀ ਸਮਾਂ ਜੰਗਲ ਵਿਚ ਰਹਿ ਕੇ ਮਹਾਰਾਜ ਜੀ ਇਹ ਤਮਾਸ਼ਾ ਵੇਖਦੇ ਨੇ, ਸੂਰਮਿਆਂ ਨੂੰ ਸ਼ਸਤਰ ਚਲਾਉਂਦਿਆਂ ਵੇਖਦੇ ਨੇ, ਆਪ ਸ਼ਿਕਾਰ ਖੇਡਦੇ ਨੇ।
ਵਿਚਰੰਤ ਗੁਰੂ ਫਿਰ ਕਰ ਵਿਸਾਲ,
ਇਦਾਂ ਕਲਗੀਧਰ ਪਾਤਸ਼ਾਹ ਜੀ ਕਾਫੀ ਸਮੇਂ ਤੱਕ ਜੰਗਲ ਵਿਚ ਵਿਚਰ ਕੇ ਇਹ ਸਾਰੇ ਕੌਤਕ ਵੇਖਦੇ ਤੇ ਕਰਦੇ ਹਨ।
ਮੋਰਨ ਨਚਾਏ ਮੋਰਨ ਮਨਿੰਦ,
ਮਹਾਰਾਜ ਜੀ ਦੇ ਸੂਰਮੇ ਬਹਾਦਰ ਸਤਿਗੁਰਾਂ ਦੇ ਸਮੇਤ ਘੋੜਿਆਂ ਨੂੰ ਨਚਾਉਂਦੇ ਨੇ, ਏਦਾਂ ਨਚਾਉਂਦੇ ਨੇ ਜਿਵੇਂ ਮੋਰ ਪਹਿਲਾਂ ਪਾਉਂਦੇ ਹਨ।
ਛੋੜਨ ਤੁਫੰਗ ਤੋਰਨ ਮਿਰਗਿੰਦ,
ਔਰ ਬੰਦੂਕ ਦੀਆਂ ਗੋਲੀਆਂ ਦਾਗਦੇ ਨੇ ਔਰ ਮਿਰਗਿੰਦ ਕਹਿੰਦੇ ਨੇ ਵੱਡੇ ਵੱਡੇ ਸ਼ੇਰਾਂ ਦਾ ਨਾਸ ਕਰਦੇ ਹਨ।
ਛੋਰਨ ਸਿੰਚਾਨ ਡੋਰਨ ਨਿਕਾਰ,
ਔਰ ਵੱਡੇ ਵੱਡੇ ਸਿਚਾਨੇ ਜਿਹੜੇ ਮਹਾਰਾਜ ਜੀ ਦੇ ਬਾਜ ਨੇ ਉਹਨਾਂ ਦੇ ਪੈਰਾਂ ਵਿਚ ਜਿਹੜੀਆਂ ਪਾਈਆਂ ਡੋਰੀਆਂ ਨੇ ਉਹਨਾਂ ਨੂੰ ਖੋਲ ਕੇ ਸ਼ਿਕਾਰ ਖੇਡਣ ਲਈ ਛੱਡਦੇ ਹਨ।
ਡੋਰਨ ਪਿਛਾਰ ਓਰਨ ਨਿਹਾਰ,
ਫਿਰ ਉਹਨਾਂ ਦੇ ਪਿੱਛੇ ਦੌੜਦੇ ਨੇ ਵੇਖਣ ਵਾਸਤੇ ਕਿ ਬਾਜ ਕਿਵੇਂ ਸ਼ਿਕਾਰ ਖੇਡਦਾ, ਕਿਵੇਂ ਬਟੇਰੇ ਨੂੰ ਮਾਰਦਾ, ਕਿਵੇਂ ਤਿੱਤਰ ਨੂੰ ਮਾਰਦਾ, ਉਹਨਾਂ ਦਾ ਫਿਰ ਸ਼ਿਕਾਰ ਵੇਖਣ ਵਾਸਤੇ ਪਿੱਛੇ ਘੋੜੇ ਦੜਾਉਂਦੇ ਹਨ।
ਸ਼ੋਰਨ ਮਚਾਏ ਹੋਰਨ ਡਰਾਏ,
ਸ਼ੋਰ ਮਚਾਉਂਦੇ ਨੇ, ਇਹ ਵੀ ਇੱਕ ਸ਼ਿਕਾਰ ਖੇਡਣ ਦੀ ਪ੍ਰਕਿਰਿਆ ਕਿ ਸ਼ੋਰ ਮਚਾਉਂਦੇ ਨੇ ਜੰਗਲ ਵਿੱਚੋਂ ਤਾਂ ਜੋ ਜਿਹੜੇ ਜਾਨਵਰ ਲੁਕੇ ਬੈਠੇ ਨੇ ਸ਼ੋਰ ਸੁਣ ਕੇ ਬਾਹਰ ਨਿਕਲ ਕੇ ਦੌੜ ਕੇ ਆਉਣ ਤੇ ਉਹਨਾਂ ਦਾ ਸ਼ਿਕਾਰ ਖੇਡੀਏ।
ਗੋਰਨ ਚਿਲਾਏ ਫੋਰਨ ਮਿਰਗਾਏ,
ਗੋਲੀਆਂ ਮਾਰਦੇ ਨੇ, ਦਾਗਦੇ ਨੇ ਤੇ ਹਿਰਨਾਂ ਨੂੰ ਮਾਰਦੇ ਹਨ।
ਵਿਚਰੰਤ ਬਿਪਨਿਕ ਸੰਤ ਸ਼ੇਰ,
ਇਦਾਂ ਜੰਗਲ ਵਿੱਚ ਵਿਚਰਦਿਆਂ ਕਈ ਥਾਵਾਂ ਤੋਂ ਸ਼ੇਰ ਵੀ ਨਿਕਲਦੇ ਨੇ, ਖਾਸ ਕਰਕੇ ਉਹਨਾਂ ਸ਼ੇਰਾਂ ਦਾ ਸ਼ਿਕਾਰ ਮਹਾਰਾਜ ਗੁਰੂ ਕਲਗੀਧਰ ਜੀ ਆਪ ਖੇਡਦੇ ਹਨ।
ਹੱਥ ਦੀਨ ਕਿਤਕ ਨੈ ਲਗਤ ਦੇਰ,
ਕਿਤਨੇ ਸ਼ੇਰਾਂ ਨੂੰ ਮਹਾਰਾਜ ਜੀ ਨੇ ਸ਼ਿਕਾਰ ਖੇਡਦਿਆਂ ਜੰਗ ਦੇ ਮੈਦਾਨ ਵਿਚ ਮਾਰਿਆ ਤੇ ਕਿਸੇ ਵੀ ਸ਼ੇਰ ਨੂੰ ਮਾਰਦਿਆਂ ਮਹਾਰਾਜ ਜੀ ਨੂੰ ਦੇਰ ਹੀ ਨਹੀਂ ਲੱਗਦੀ। ਕਈ ਸ਼ੇਰਾਂ ਨੂੰ ਤਾਂ ਮਹਾਰਾਜ ਜੀ ਨੇ ਆਪਣੀ ਕਿਰਪਾਨ ਨਾਲ ਕੱਟਿਆ ਹੈ, ਢਾਲ ਕਿਰਪਾਨ ਦੇ ਨਾਲ ਮਹਾਰਾਜ ਜੀ ਨੇ ਉਹਨਾਂ ਦਾ ਮੁਕਾਬਲਾ ਕੀਤਾ ਹੈ।
ਸ਼ੁਕਰ ਪ੍ਰਹਾਰ ਅਰ ਅਨਕ ਰੀਚ,
ਜਿਹੜੇ ਜੰਗਲੀ ਸੂਰ ਨੇ ਉਹਨਾਂ ਨੂੰ ਮਹਾਰਾਜ ਜੀ ਨੇ ਮਾਰਿਆ। ਜੰਗਲੀ ਸੂਰ ਵੀ ਬੜਾ ਤਾਕਤਵਰ ਹੁੰਦਾ, ਸ਼ੇਰ ਜਿੰਨਾ ਹੀ ਬਲ ਹੁੰਦਾ ਇਹਦੇ ਵਿਚ ਵੀ, ਤੇ ਜੰਗਲੀ ਸੂਰ ਮਹਾਰਾਜ ਸੱਚੇ ਪਾਤਸ਼ਾਹ ਨੇ ਅਨੇਕਾਂ ਮਾਰੇ ਹਨ, ਅਨਕ ਰਿੱਛ ਮਾਰੇ ਹਨ।
ਚੰਖਾਰ ਰੋਜ ਸ਼ਸਤਰਨ ਤੀਚ,
ਜਿਹੜੇ ਵੱਡੇ ਵੱਡੇ ਚੰਖਾਰ ਨੇ ਰੋਜ ਨੇ, ਜਿਨ੍ਹਾਂ ਨੂੰ ਨੀਲ ਗਊਆਂ ਆਦਿਕ ਵੀ ਕਹਿ ਦਿੰਦੇ ਨੇ, ਤਿੱਖੇ ਸ਼ਸਤਰਾਂ ਦੇ ਨਾਲ ਇਹਨਾਂ ਦਾ ਸ਼ਿਕਾਰ ਮਹਾਰਾਜ ਜੀ ਨੇ ਖੇਡਿਆ। ਮਹਾਰਾਜ ਕਲਗੀਧਰ ਜੀ ਨੇ ਆਪ ਆਪਣੀ ਬਾਣੀ ਵਿੱਚ ਵੀ ਲਿਖਿਆ, ਮਾਰੇ ਰੀਛ ਰੋਜ ਚੰਖਾਰਾ, ਇਹਨਾਂ ਦਾ ਸ਼ਿਕਾਰ ਮਹਾਰਾਜ ਜੀ ਖੇਡਦੇ ਹਨ।
ਹਰ ਖੰਤ ਸਹਿਤ ਸੈਨਾ ਕਿਰਪਾਲ,
ਕਿਰਪਾਲੂ ਦਿਆਲੂ ਪਾਤਸ਼ਾਹ ਜੀ ਮਹਾਰਾਜ ਆਪਣੀ ਸੈਨਾ ਸਮੇਤ ਸ਼ਿਕਾਰ ਖੇਡਦਿਆਂ ਬੜੇ ਖੁਸ਼ ਹੁੰਦੇ ਹਨ।
ਕਰ ਅਖੇਰ ਹੋਤ ਮ੍ਰਿਗਨ ਜਾ ਹੱਥ ਮ੍ਰਿਗਨ ਜਾ,
ਇਹਦਾ ਮਹਾਰਾਜ ਜੀ ਅਖੇਰ ਖੇਡਦਿਆਂ ਸ਼ਿਕਾਰ ਖੇਡਦਿਆਂ ਬਹੁਤ ਸਾਰੇ ਹਿਰਨਾਂ ਨੂੰ, ਬਹੁਤ ਸਾਰੇ ਜੰਗਲੀ ਜਾਨਵਰਾਂ ਨੂੰ ਮਾਰ ਕੇ ਮਹਾਰਾਜ ਜੀ ਉਹਨਾਂ ਨੂੰ ਮੁਕਤੀ ਪ੍ਰਦਾਨ ਕਰ ਰਹੇ ਨੇ।
ਤੋਂ ਸਾਹਿਬ ਜੰਤ ਨਿਜਪੁਰ ਆਨੰਦ,
ਮਹਾਰਾਜ ਜੀ ਦਾ ਰਣਜੀਤ ਨਗਾਰਾ ਜਿਹੜਾ ਸਾਰੀ ਫੌਜ ਦੀ ਅਗਵਾਈ ਕਰਦਾ ਅੱਗੇ ਅੱਗੇ ਵੱਜਦਾ, ਤੇ ਨਗਾਰਾ ਵੱਜਦਿਆਂ ਹੀ ਮਹਾਰਾਜ ਜੀ ਵਾਪਸ ਆਉਂਦੇ ਆਪਣੀ ਪੂਰੀ ਸ੍ਰੀ ਆਨੰਦਪੁਰ ਸਾਹਿਬ ਵਿੱਚ।
ਆਗਮਨ ਕਰਤ ਪਿਕ ਨਰ ਆਨੰਦ,
ਜਦੋਂ ਸਤਿਗੁਰੂ ਜੀ ਸ਼ਿਕਾਰ ਖੇਡ ਕੇ ਵਾਪਸ ਆਉਂਦੇ, ਨਗਾਰਾ ਵੱਜਦਾ ਨਾ ਅੱਗੇ, ਨਗਾਰੇ ਦੀ ਆਵਾਜ਼ ਸੁਣ ਕੇ ਸ੍ਰੀ ਆਨੰਦਪੁਰ ਸਾਹਿਬ ਦੇ ਵਾਸੀ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਆਉਂਦੇ, ਸਤਿਗੁਰਾਂ ਦੇ ਦਰਸ਼ਨ ਕਰਕੇ ਆਨੰਦਿਤ ਹੁੰਦੇ ਨੇ।
ਮੰਗਲ ਰਚੰਤ ਬਹੁ ਵਿਧ ਪ੍ਰਕਾਰ,
ਬਹੁ ਪ੍ਰਕਾਰ ਦੇ ਮੰਗਲ ਰਚਦੇ ਨੇ ਗੁਰੂ ਕੇ, ਸਿੱਖ ਅਨਕ ਪ੍ਰਕਾਰ ਦੀਆਂ ਖੁਸ਼ੀਆਂ ਮਨਾਉਂਦੇ ਨੇ।
ਅੰਜਲ ਸੁਫੂਲ ਪਰ ਭਰਤ ਡਾਰ,
ਜਦੋਂ ਕਲਗੀਧਰ ਜੀ ਉਹਨਾਂ ਦੇ ਘਰਾਂ ਦੇ ਕੋਲੋਂ ਗਲੀਆਂ ਵਿੱਚੋਂ ਬਾਜ਼ਾਰਾਂ ਚੋਂ ਨਿਕਲਦੇ ਨੇ, ਤੇ ਬੁੱਕਾਂ ਭਰ ਭਰ ਕੇ ਫੁੱਲਾਂ ਦੀਆਂ ਮਹਾਰਾਜ ਜੀ ਦੇ ਉੱਤੇ ਫੁੱਲਾਂ ਦੀ ਵਰਖਾ ਕਰਦੇ ਨੇ। ਸੇ
ਧੂਪਨ ਤੁਖਾਏ ਬੰਧਨ ਕਰੰਤ,
ਔਰ ਆਪਣੇ ਦਰਵਾਜਿਆਂ ਮੂਹਰੇ ਧੂਪਾਂ ਤੁਖਾ ਕੇ ਸੁਗੰਧੀਆਂ ਦਾ ਅਤਰ ਫੁਲੇਲ ਦਾ ਚਰਚਣ ਕਰਦੇ ਨੇ ਕਿ ਕਲਗੀਧਰ ਜੀ ਦੀ ਸਵਾਰੀ, ਮਹਾਰਾਜ ਜੀ ਦੀ ਸਵਾਰੀ ਇੱਥੋਂ ਲੰਘਣੀ ਹੈ। ਏਦਾਂ ਧੂਪ ਤੁਖਾਉਂਦੇ ਨੇ, ਅਰਚਨਾ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਹੱਥ ਜੋੜ ਕੇ ਪੂਜਾ ਕਰਦੇ ਨੇ।
ਬਲਿਹਾਰ ਹੋਤ ਅਰਖੰਤ ਸੰਤ,
ਔਰ ਮਹਾਰਾਜ ਜੀ ਨੂੰ ਮੱਥਾ ਟੇਕਦੇ ਨੇ ਔਰ ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਬਲਿਹਾਰ ਜਾਂਦੇ ਨੇ। ਅਨੇਕਾਂ ਸੰਤ ਬਿਰਤੀ ਵਾਲੇ ਜਿਹੜੇ ਸੰਤ ਲੋਕ ਨੇ ਉਹ ਵੀ ਬਲਿਹਾਰ ਜਾਂਦੇ ਨੇ।
ਕਬ ਚੱਡ ਤੁਰੰਗ ਕਬ ਹੋ ਮਤੰਗ,
ਕਦੇ ਗੁਰੂ ਕਲਗੀਧਰ ਜੀ ਹਾਥੀ ਤੇ ਸਵਾਰ ਹੋ ਕੇ ਚੜ ਕੇ ਜਾਂਦੇ ਨੇ ਤੇ ਕਦੇ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਜਾਂਦੇ ਨੇ।
ਕਬ ਤਜ ਖਤੰਗ ਕਬੋ ਤੁਫੰਗ,
ਕਦੇ ਮਹਾਰਾਜ ਜੀ ਤੀਰ ਚਲਾਉਂਦੇ ਨੇ, ਖਪਰੇ ਤੀਰ, ਖਤੰਗ ਵੱਡਾ ਜਿਹੜਾ ਚੌੜਾ ਤੀਰ ਹੈ ਉਹ ਮਹਾਰਾਜ ਜੀ ਚਲਾਉਂਦੇ ਨੇ, ਤੇ ਕਦੇ ਮਹਾਰਾਜ ਜੀ ਬੰਦੂਕ ਦੇ ਵਿੱਚੋਂ ਗੋਲੀਆਂ ਦਾਗਦੇ ਹਨ।
ਕਬ ਫਿਰਤ ਸੈਲ ਮੈਂ ਕਰਤ ਸੈਲ,
ਔਰ ਇਸ ਤਰ੍ਹਾਂ ਕਈ ਵਾਰ ਪਹਾੜਾਂ ਦੇ ਵਿੱਚ ਦੂਰ ਤੱਕ ਸੈਲ ਕਰਦਿਆਂ ਮਹਾਰਾਜ ਜੀ ਵਿਚਰਦੇ ਹਨ।
ਕਬ ਬਿਪਨ ਬਿਖੈ ਬਿਚਰੈ ਸੁਗੂ ਗੈਲ,
ਔਰ ਕਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੰਗਲ ਦੇ ਵਿੱਚ ਦੂਰ ਤੱਕ ਸ਼ਿਕਾਰ ਖੇਡਦਿਆਂ ਚਲੇ ਜਾਂਦੇ ਨੇ। ਕਦੇ ਤਾਂ ਪਹਾੜਾਂ ਵਿੱਚ ਜਾਂਦੇ ਨੇ ਸੈਲ ਕਰਦਿਆਂ, ਪਹਾੜਾਂ ਵਿੱਚੋਂ ਦੂਰ ਤੱਕ ਚਲੇ ਜਾਂਦੇ ਨੇ, ਕਦੇ ਜੰਗਲਾਂ ਵਿੱਚ ਜਿਹੜੇ ਗੂੜੇ ਗਹਿਬਰ ਜੰਗਲ ਹਨ ਉਹਨਾਂ ਵਿੱਚ ਮਹਾਰਾਜ ਜੀ ਪ੍ਰਵੇਸ਼ ਕਰਦੇ ਹਨ।
ਕਬਿਤ ਖੰਜਰ ਤੁਫੰਗ ਜਮਦਰ ਜੰਗ,
ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਗਾਤਰੇ ਪਾਏ ਹੋਏ ਖੰਜਰ, ਬੰਦੂਕ, ਜਾਮਧਰ ਕਟਾਰ, ਇਹ ਮਹਾਰਾਜ ਜੀ ਦੇ ਜਿਹੜੇ ਸ਼ਸਤਰ ਹਨ, ਇਹ ਜੰਗ ਦੇ ਮੈਦਾਨ ਦੇ ਵਿੱਚ ਜਾਲਮੀਕ, ਇਹ ਜਾਲਮ ਬਣ ਕੇ ਦੁਸ਼ਮਣਾਂ ਦਾ, ਜਾਲਮਾਂ ਦਾ ਸੋਧਾ ਕਰਨ ਵਾਲੇ ਨੇ।
ਜਵਾਲਾ ਜਾਲ ਜਾਗਤੀ ਜੰਬੂਰਨ ਜੰਜੈਲ ਕੀ,
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਜਮੂਰ ਨੇ, ਜੰਜੈਲ ਨੇ, ਬੰਦੂਕਾਂ ਨੇ, ਉਹਨਾਂ ਵਿੱਚੋਂ ਜਿਹੜੀ ਜਵਾਲਾ ਹੈ, ਅਗਨੀ ਹੈ, ਉਹਦਾ ਪ੍ਰਕਾਸ਼ ਹੁੰਦਾ ਹੈ, ਔਰ ਉਹ ਅਗਨੀ ਦੁਸ਼ਮਣਾਂ ਦੇ ਜੰਗਲ ਨੂੰ ਸਾੜ ਕੇ ਸਵਾਹ ਕਰ ਦੇਣ ਵਾਲੀ ਹੈ।
ਚੱਕਰ ਬੱਕਰ ਚੰਦਰ ਹਾਸ ਚਾਰੋਂ ਦਿਸ਼ ਚਮਕਤ,
ਮਹਾਰਾਜ ਗੁਰੂ ਕਲਗੀਧਰ ਦੀ ਚੰਦਰ ਹਾਸ ਤੇਗ ਜਿਹੜੀ ਟੇਢੀ ਹੋ ਕੇ ਚਾਰੇ ਪਾਸਿਓਂ ਚਮਕਦੀ, ਜਦੋਂ ਮਹਾਰਾਜ ਜੀ ਫੇਰਦੇ ਨੇ ਆਪਣੇ ਸੀਸ ਦੇ ਦੁਆਲਿਓ ਫੇਰਦੇ ਨੇ।
ਸ਼੍ਰੀ ਗੋਬਿੰਦ ਸਿੰਘ ਕੀ ਚੜਾਈ ਖੇਲ ਪੈਲ ਕੇ,
ਹਾਲਾਂਕਿ ਗੁਰੂ ਕਲਗੀਧਰ ਜੀ ਖੇਡ ਕਰਦੇ ਹੀ ਚੜਦੇ ਨੇ, ਇਹ ਹਾਲੇ ਕਿ ਲੜਾਈ, ਇਹ ਲੜਾਈ ਕਰਨ ਵਾਸਤੇ ਚੜਾਈ ਨਹੀਂ ਹੁੰਦੀ, ਕੇਵਲ ਸ਼ਿਕਾਰ ਖੇਡਣ ਵਾਸਤੇ ਚੜ ਕੇ ਜਾਂਦੇ ਨੇ, ਪਰ ਮਹਾਰਾਜ ਜੀ ਜਦੋਂ ਸ਼ਿਕਾਰ ਖੇਡਣ ਵੀ ਜਾਂਦੇ ਨੇ ਚੜ ਕੇ, ਤੇ ਸਤਿਗੁਰਾਂ ਦੀ ਇਹ ਚੜ੍ਹਾਈ ਵੀ ਬੜੀ ਭਿਆਨਕ ਹੁੰਦੀ ਹੈ, ਜਿਸ ਨੂੰ ਵੇਖ ਕੇ ਦੁਸ਼ਮਣਾਂ ਦੇ ਹਿਰਦੇ ਕੰਬ ਜਾਂਦੇ ਨੇ ਔਰ ਜਿਹੜੇ ਸ਼ਰਧਾਲੂ ਨੇ ਉਹ ਪ੍ਰਸੰਨ ਹੁੰਦੇ ਨੇ।
ਧਰਾ ਪਰ ਪੌਰ ਅਰ ਅੰਬਰ ਕੀ ਔਰ ਗਤ,
ਕਹਿੰਦੇ ਇਸ ਧਰਤੀ ਦੇ ਉੱਤੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮਾਨੋ ਅੰਧਕਾਰ ਜਿਹੜੀ ਧੁੰਦ ਹੈ ਉਸ ਨੂੰ ਖਤਮ ਕਰਨ ਵਾਸਤੇ ਅਵਤਾਰ ਧਾਰਨ ਕੀਤਾ ਹੈ।
ਅੰਬਰ ਕੀ ਔਰ ਗਤ ਅੰਧਕਾਰ ਧੁੰਦ ਜਿਮ ਛਾਈ ਪੁਰ ਗੈਲ ਕੀ,
ਇਸ ਤਰ੍ਹਾਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਧਰਤੀ ਤੇ ਘੋੜਿਆਂ ਦੇ ਪੌੜਾਂ ਕਰਕੇ ਆਕਾਸ਼ ਦੀ ਹੋਰ ਹੀ ਦਸ਼ਾ ਬਣਾ ਦਿੱਤੀ ਹੈ। ਘੋੜਿਆਂ ਦੇ ਪੌੜਾਂ ਦੇ ਨਾਲ ਜਿਹੜੀ ਮਿੱਟੀ ਉੱਡਦੀ ਹੈ ਉਹ ਸਾਰੇ ਆਕਾਸ਼ ਨੂੰ ਢਾਂਪੀ ਬੈਠੀ ਹੈ, ਟੱਕੀ ਬੈਠੀ ਹੈ।
ਤੌਸ ਤੁੰਗ ਫੈਲ ਤੇ ਪੈਲ ਹੀ ਸੰਤੋਖ ਸਿੰਘ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਧੌਂਸਾ ਰਣਜੀਤ ਨਗਾਰਾ ਜਦੋਂ ਵੱਜਦਾ ਹੈ ਉਹਦੀ ਧੌਂਕ ਉਹਦੀ ਆਵਾਜ਼ ਪਹਿਲੇ ਹੀ ਚਾਰੇ ਪਾਸੇ ਫੈਲ ਜਾਂਦੀ ਹੈ, ਪਸਰ ਜਾਂਦੀ ਹੈ।
ਸੈਲ ਕਰੇ ਸੈਲ ਪਤੀ ਸੁਣੇ ਧੁਨ ਸੈਲ ਕੀ,
ਉਹ ਆਵਾਜ਼ ਮਾਨੋ ਇਸ ਕਰਕੇ ਗੁੰਜਾਈ ਜਾਂਦੀ ਹੈ ਕਿ ਜਿਹੜੇ ਪਹਾੜੀ ਰਾਜੇ ਨੇ ਰਾਜੇ ਭੀਮ ਚੰਦ ਜੇ ਉਹਨਾਂ ਦੇ ਕੰਨਾਂ ਵਿੱਚ ਇਸ ਰਣਜੀਤ ਨਗਾਰੇ ਦੀ ਆਵਾਜ਼ ਪਵੇ ਕਿ ਗੁਰੂ ਘਰ ਦੇ ਵਿੱਚ ਨਗਾਰੇ ਵੱਜਦੇ ਰਹਿਣਗੇ, ਵੱਜਦੇ ਰਹਿਣਗੇ, ਬਾਜ ਤੇ ਨਿਸ਼ਾਨ ਰਹੇ, ਝੂਲ ਤੇ ਨਿਸ਼ਾਨ ਰਹੇ, ਲਾਗ ਤੇ ਦੀਵਾਨ ਰਹੇ ਪੰਥ ਮਹਾਰਾਜ ਕੇ। ਇਹ ਸਤਿਗੁਰਾਂ ਦੇ ਦੀਵਾਨ ਸਜਦੇ ਰਹਿਣਗੇ, ਨਿਸ਼ਾਨ ਝੂਲਦੇ ਰਹਿਣਗੇ ਔਰ ਨਗਾਰੇ ਵੱਜਦੇ ਰਹਿਣਗੇ। ਇਹ ਆਵਾਜ਼ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹਨਾਂ ਪਹਾੜੀ ਰਾਜਿਆਂ ਦੇ ਕੰਨਾਂ ਵਿੱਚ ਵੀ ਜਾ ਕੇ ਪੈਂਦੀ ਹੈ ਤੇ ਉਹਨਾਂ ਪਹਾੜੀ ਰਾਜਿਆਂ ਦੇ ਅੰਦਰ ਜਿਵੇਂ ਵੈਰ ਵਿਰੋਧ ਦੀ ਬਿਰਤੀ ਹੈ। ਕਟੋਚ ਰਿਆਸ ਦਾ ਰਾਜਾ ਸੀ ਕਿਰਪਾਲ ਕਟੋਚੀਆ, ਉਹਨੂੰ ਕਿਤੇ ਖਬਰ ਮਿਲ ਗਈ, ਉਹ ਰਾਜੇ ਭੀਮ ਚੰਦ ਦੀ ਰਿਆਸ ਦੇ ਨਾਲ ਉਹਦੀ ਹੱਦ ਲੱਗਦੀ ਸੀ, ਸੁਭਾਵਿਕ ਹੈ। ਨਾਲ ਦੇ ਗੁਆਂਢੀ ਦੇਸ਼ ਦਾ ਰਾਜਾ ਸੀ, ਮਨ ਚ ਉਹਦੇ ਵੈਰ ਦੀ ਬਿਰਤੀ ਸੀ। ਉਹਨੇ ਆਖਿਆ ਸਮਾਂ ਹੈ ਰਾਜੇ ਭੀਮ ਚੰਦ ਤੇ ਗੁਰੂ ਗੋਬਿੰਦ ਸਿੰਘ ਦੋਵਾਂ ਨੂੰ ਆਪਸ ਵਿੱਚ ਲੜਾਵਾਂ ਤੇ ਇਹਨਾਂ ਦੋਵਾਂ ਨੂੰ ਆਪਸ ਵਿੱਚ ਲੜਾ ਕੇ ਤੇ ਤਮਾਸ਼ਾ ਵੇਖਾਂ। ਉਹ ਕਿਰਪਾਲ ਕਟੋਚੀਆ ਜਿਵੇਂ ਭੈੜੀ ਬਿਰਤੀ ਆਪਣੀ ਪ੍ਰਗਟ ਕਰ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।